ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਓ ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿਤੋ ਸਭ ਬਾਹਰ ਬਾਹਰ ਕੋ ਕਹਿਤੋ ਸਭ ਮਹੀਓ ਬਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬੁਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆਂ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤੇ ਹਨ, ਜੈਤ ਸ੍ਰੀ ਰਾਗ ਅੰਦਰ ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਇਹ ਅੰਮ੍ਰਿਤਮਈ ਬਚਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 700 ਤੇ ਸ਼ੋਭਨੀਕ ਹਨ, ਜਿੱਥੇ ਆਪ ਜੀ ਨਿਤਾ ਪ੍ਰਤੀ ਗੁਰਬਾਣੀ ਦੀ ਲੜੀਵਾਰ ਕਥਾ ਵੀ ਸਰਵਣ ਕਰ ਰਹੇ ਹੋ, ਮੁੱਖ ਵਾਕ ਵੀ जो आप जी ने श्रवण किया है उस दियां भी विचारां आप जी ने श्रवण करनिया हन। उत्थे अज दा इह पवित्र पावन दिहाड़ा साहिब सतगुरु श्री गुरु ग्रंथ साहिब महाराज जी दे संपूर्णता दिवस दे रूप विच तलवंडी साबो तख्त श्री दमदमा साहिब अते जिथे भी गुरु नानक नाम लेवा संगतां रह रहियां ने बड़ी ही श्रद्धा ते भावना नाल मनाया जा रहा है। इस विषय ते भी गुरमत विचारां गुर इतिहासक विचारां आप जी नाल सांझियां करनियां ने। सब तो पहला समुची संगत नू साहिब सतगुरु श्री गुरु ग्रंथ साहिब जी दे संपूर्णता दिवस दियां बहुत बहुत वधाइयां। दास दी ते अपनी हाजरी गुरु चरणां विच लवाओ। सब तो पहला गुरु फतेह सारे उच्चारण करो, आखो जी वाहे गुरु जी का खालसा वाहे गुरु जी की फतेह। साहिब सतगुरु श्री गुरु ग्रंथ साहिब पातशाह जिन्हां दे नाल संबंधित तीन पवित्र दिहाड़े हन, एक तां 1604 जदों साहिब सतगुरु श्री गुरु अर्जन देव महाराज जी ने भाई गुरदास जी नूं लिखारी ला के रामसर साहब के अस्थान ते श्री गुरु ग्रंथ साहब जी दी पोथी परमेशर का थान दे रूप विच संपादना करवाई अते सचखंड श्री हरिमंदर साहब विखे श्री गुरु ग्रंथ साहब जी का पहला प्रकाश करवाया। इस तों बाद तकरीबन 102 साल बाद गुरु नानक जोत के दसवें वारस साहिब सतगुरु श्री गुरु गोबिंद सिंह साहब जी जदों मुक्तसर साहब की जंग नूं फतेह करके साबो की तलवंडी की धरती ते पहुँचते ने, क्योंकि जदों भी असी गुरु जोत का रूहानी सफर वेखांगे 1469 तो लैके 1706 तक जोत रूप हर आप गुरु नानक कहायो। असल विच ये रूहानी सफर राय भोए की तलवंडी श्री ननकाणा साहब तो लैके साबो की तलवंडी तख्त श्री दमदमा साहब का सफर है। इंज कह लईए कि इस सफर भाई मरदानिया शेड रवाब बाणी आई है काई सिफत खुदा दी कर लईए। इस तो लैके साहिब सतगुरु श्री गुरु ग्रंथ साहिब जी दे संपूर्णता तक का यह सफर है, क्योंकि धरती की पुकार नूं सुन के जदों जगत गुरु नानक साहब जी प्रगट होए उन्होंने स्पष्ट किया शब्द गुरु सुरत धुन चेला। जदों भी एक गुर व्यक्ति तो दूसरे गुर व्यक्ति नूं गुरता गद्दी बख्शिश हुंदी उस वेले सब तो वड्डी जिम्मेवारी गुरबाणी की संभाल गुरबाणी का प्रचार अते इत्थे तक कि गुरु की बाणी ते होण वाले जेडे बाहरी हमले सन उन्हां तों सुचेत रहण की जिम्मेवारी सी। एक गुर व्यक्ति तो दूसरे गुर व्यक्ति नूं गुरता गद्दी बख्शिश करन समय जेड़ा निशान जेड़ा तिलक दिता जांदा वह भी गुरबाणी दियां पोथियां सौंपियां जांदियां सन। रामदास सोढ़ी तिलक दियो गुर शब्द सच निशान जियो। शब्द का तिलक शब्द का निशान शब्द का टिक्का शब्द की राहदारी के पुरखा इसते उपर नहीं विचार। ये तो उपर होर कोई तिलक नहीं है, ये तो उपर होर कोई टिक्का नहीं है। आ गुरबाणी का खजाना तहानू अगे सौंप रहे हैं, यदी सेवा संभाल यदा प्रचार ਹਰ ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਆ ਅੱਜ ਤੋਂ ਤੁਹਾਡੀ ਹੈ। ਇਹੀ ਕਾਰਨ ਕਿ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗਾਂ ਯੁੱਧਾਂ ਤੋਂ ਬਾਅਦ ਜਦੋਂ ਤਲਵੰਡੀ ਸਾਬੋ ਦੀ ਧਰਤੀ ਤੇ ਸਤਿਗੁਰੂ ਜੀ ਪਹੁੰਚੇ, ਉੱਥੇ ਤੱਕ ਜਾਂਦਿਆਂ ਚਾਰ ਅਹਿਮ ਨੁਕਤੇ ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ, ਗੁਰਸਿੱਖ ਕੈਸਾ, ਗੁਰੂ ਦੇ ਅਸਲ ਪੁੱਤਰ ਕੌਣ, ਇਹ ਸਾਰੇ ਸਬਕ ਗਰੀਬ ਨਵਾਜ਼ ਜੀ ਨੇ 1705 ਤੋਂ ਲੈ ਕੇ 1706 ਤੱਕ ਉਸ ਪਵਿੱਤਰ ਧਰਤੀ ਤੇ ਪੜ੍ਹਾਏ ਅਤੇ ਉੱਥੇ ਹੀ ਗੁਰੂ ਕਾਂਸ਼ੀ ਦੀ ਆਰੰਭਤਾ ਕਰਕੇ ਗੁਰਸਿੱਖਾਂ ਨੂੰ ਅਨੇਕਾਂ ਬਖਸ਼ਿਸ਼ਾਂ ਕਰਕੇ ਗਰੀਬ ਨਵਾਜ਼ ਨੇ ਉਸ ਪਾਵਨ ਧਰਤੀ ਤੇ ਗੁਰਬਾਣੀ ਦੇ ਅਰਥ ਬੋਧ ਜਿਹੜੇ ਸਨ ਉਹ ਸਮਝਾਉਣੇ ਕੀਤੇ। ਜਦੋਂ ਚੌਧਰੀ ਰਾਏ ਡੱਲਾ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ, ਇਤਿਹਾਸਕਾਰਾਂ ਤਾਂ ਇੱਥੇ ਤੱਕ ਵੀ ਲਿਖਿਆ ਕਿ ਕੁਝ ਕੁ ਦੀ ਦੂਰੀ ਤੇ ਭਾਈ ਡੱਲ ਸਿੰਘ ਸਤਿਗੁਰਾਂ ਨੂੰ ਅੱਗੋਂ ਲੈਣ ਵਾਸਤੇ ਵੀ ਗਿਆ ਔਰ ਇੱਥੇ ਤੱਕ ਕਿ ਸੂਬਾ ਸਰਹੰਦ ਖਫਾ ਹੋਇਆ, ਹਾਰਿਆ ਹੋਇਆ, ਜਦੋਂ ਸਤਿਗੁਰੂ ਸਾਹਿਬ ਜੀ ਦਾ ਪਿੱਛਾ ਕਰਦਾ ਹੋਇਆ ਇੱਥੇ ਪਹੁੰਚਿਆ ਤੇ ਇੱਥੋਂ ਅੱਗੇ ਰਿਆਸਤ ਤਬਦੀਲ ਹੁੰਦੀ ਸੀ, ਉਸਨੇ ਚੌਧਰੀ ਡੱਲ ਸਿੰਘ ਨੂੰ ਇੱਕ ਪੱਤਰ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਦੇ ਬਾਗੀ ਨੇ, ਇਹਨਾਂ ਨੂੰ ਆਪਣੇ ਕੋਲ ਰੱਖਣਾ ਠੀਕ ਨਹੀਂ, ਇਹਨਾਂ ਨੂੰ ਮੇਰੇ ਹਵਾਲੇ ਕਰ ਦਿਓ। ਚੌਧਰੀ ਡੱਲ ਸਿੰਘ ਨੇ ਅੱਗੋਂ ਬੜੀ ਜੁਰਤ ਨਾਲ ਉੱਤਰ ਦਿੱਤਾ ਸੀ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਗੁਰੂ ਨੇ ਤੇ ਜਿਸ ਕਿਸੇ ਨੇ ਵੀ ਇਹਨਾਂ ਵੱਲ ਕੈੜੀ ਅੱਖ ਕਰਕੇ ਵੇਖਣ ਦਾ ਯਤਨ ਕੀਤਾ ਮੈਂ ਅੱਖ ਬਾਹਰ ਕੱਢ ਕੇ ਰੱਖ ਦਿਆਂਗਾ। ਸਤਿਗੁਰੂ ਗਰੀਬ ਨਵਾਜ਼ ਜੀ ਭਾਈ ਡੱਲ ਸਿੰਘ ਤੇ ਵੀ ਕਿਰਪਾ ਕਰਨਾ ਚਾਹੁੰਦੇ ਸਨ। ਜਦੋਂ ਪੁੱਛਿਆ ਗਰੀਬ ਨਵਾਜ਼, ਸਤਿਗੁਰੂ ਜੀ ਪਰਮੇਸ਼ਰ ਦੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਦੇ ਦਿਓ, ਤੇ ਗਰੀਬ ਨਵਾਜ਼ ਨੇ ਇਸ਼ਾਰਾ ਕੀਤਾ ਗੁਰੂ ਪੰਥ ਵੱਲ, ਪੰਜਾਂ ਪਿਆਰਿਆਂ ਵੱਲ, ਭਾਈ ਡੱਲ ਸਿੰਘ ਪੰਜਾਂ ਪਿਆਰਿਆਂ ਤੋਂ ਅਮਰ ਛੱਕ, ਫਿਰ ਤੈਨੂੰ ਗੁਰੂ ਚਰਨਾਂ ਦੇ ਵਿੱਚ ਪੀੜ੍ਹੀ ਜਿੰਨੀ ਥਾਂ ਮਿਲੇਗੀ। ਇਸੇ ਧਰਤੀ ਤੇ ਇਹ ਸਬਕ ਪੜ੍ਹਾਇਆ ਗਿਆ ਸੀ ਕਿ ਗੁਰਸਿੱਖ ਕੌਣ ਹੈ। ਜਦੋਂ ਚੌਧਰੀ ਡੱਲ ਸਿੰਘ ਨੇ ਪੁੱਛਿਆ ਸਤਿਗੁਰੂ ਜੀ ਬੜਾ ਭਿਆਨਕ ਵਿਖੜਾ ਸਮਾਂ ਤੁਹਾਡੇ ਤੇ ਆਇਆ ਜੰਗਾਂ ਯੁੱਧਾਂ ਦਾ, ਜੇ ਕਿਤੇ ਮੈਨੂੰ ਯਾਦ ਕਰਦੇ ਮੈਂ ਆਪਣੇ ਸਿਪਰ ਸਲਾਰ ਯੋਧੇ ਸਿਪਾਹੀ ਲੈ ਕੇ ਉਹਨਾਂ ਜੰਗਾਂ ਯੁੱਧਾਂ ਵਿੱਚ ਹਾਜ਼ਰ ਹੁੰਦਾ, ਤੁਹਾਨੂੰ ਅਨੰਦਪੁਰ ਸਾਹਿਬ ਦਾ ਕਿਲਾ ਨਾ ਛੱਡਣਾ ਪੈਂਦਾ, ਪਰਿਵਾਰ ਵਿਛੋੜੇ ਨਾ ਪੈਂਦੇ, ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਪਿਤਾ ਸ਼ਹੀਦ ਨਾ ਹੁੰਦੇ। ਸਾਹਿਬ ਨੇ ਕਿਹਾ ਉਹ ਤਾਂ ਰੱਬੀ ਰਜ਼ਾ ਸੀ, ਕਿਉਂਕਿ ਅਸਲ ਵਿੱਚ ਇਸ ਜ਼ੁਲਮੀਆਂ ਹਕੂਮਤ ਦੇ ਸਿਰ ਪਵਿੱਤਰ ਸਰੀਰਾਂ ਦੇ ਠੀਕਰੇ ਭੰਨ ਕੇ ਇਸ ਸਦੀਆਂ ਤੋਂ ਜੋ ਜ਼ੁਲਮੀਆਂ ਹਕੂਮਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਸਨ ਉਹਨਾਂ ਨੂੰ ਪੁੱਟਣਾ ਸੀ। ਗਰੀਬ ਨਵਾਜ਼ ਨੇ ਕਿਹਾ ਜੇ ਫਿਰ ਵੀ ਤੁਹਾਨੂੰ ਆਪਣੇ ਸਿਪਰ ਸਲਾਰ ਯੋਧਿਆਂ 'ਤੇ ਮਾਣ ਹੈ, ਕਦੇ ਸਮਾਂ ਬਣੇਗਾ ਤਾਂ ਅਸੀਂ ਜ਼ਰੂਰ ਪਰਖ ਕਰਾਂਗੇ। ਲਾਹੌਰ ਨਿਵਾਸੀ ਮਿਸਤਰੀ ਉਦੇ ਸਿੰਘ ਨੇ ਜਿਹੜੀ ਬੰਦੂਕ ਭੇਟ ਕੀਤੀ ਗਰੀਬ ਨਵਾਜ਼ ਨੇ ਪਰਖਣੀ ਚਾਹੀ ਅਤੇ ਚੌਧਰੀ ਡੱਲ ਸਿੰਘ ਨੂੰ ਕਿਹਾ ਸੀ ਲਿਆ ਕੋਈ ਆਪਣਾ ਸੂਰਮਾ ਬੰਦੂਕ ਦਾ ਨਿਸ਼ਾਨਾ ਪਰਖ ਲਈਏ। ਅੱਗੋਂ ਉੱਤਰ ਦਿੱਤਾ ਪਾਤਸ਼ਾਹ ਜੰਗਾਂ ਯੁੱਧਾਂ ਵਿੱਚ ਪਰਖ ਕੇ ਵੇਖਦੇ, ਉੱਥੇ ਲੜੀਏ ਜਾਂ ਮਰੀਏ, ਇਵੇਂ ਬਿਨਾਂ ਕਾਰਨ ਮਰਨ ਦਾ ਕੋਈ ਬਹੁਤਾ ਲਾਭ ਨਹੀਂ। ਸਾਰੇ ਸਿਪਾਹੀ ਵੀ ਇਨਕਾਰ ਕਰ ਗਏ। ਉਸੇ ਧਰਤੀ ਤੇ ਦੱਸਿਆ ਸੀ ਕਿ ਗੁਰਸਿੱਖ ਕਿਹੋ ਜਿਹਾ ਹੁੰਦਾ। ਸਤਿਗੁਰਾਂ ਨੇ ਜਦੋਂ ਆਪਣੇ ਸਿੱਖਾਂ ਨੂੰ ਆਵਾਜ਼ ਮਾਰੀ ਤੇ ਦੋ ਗੁਰਸਿੱਖ ਆਏ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਸਤਿਗੁਰਾਂ ਦੇ ਸਾਹਮਣੇ ਖੜੋ ਗਏ। ਗਰੀਬ ਨਵਾਜ਼ ਨੇ ਗੋਲੀ ਦਾ ਨਿਸ਼ਾਨਾ ਉੱਪਰੋਂ ਦੀ ਲੰਘਾ ਕੇ ਦੱਸ ਦਿੱਤਾ ਕਿ ਇਹੋ ਜਿਹੇ ਯੋਧੇ ਮੇਰੇ ਪਾਸ ਸਨ ਭਾਈ ਡੱਲ ਸਿੰਘ, ਇਹੋ ਜਿਹੇ ਗੁਰਸਿੱਖ ਯੋਧਿਆਂ ਦੇ ਹੁੰਦਿਆਂ ਸੁਣਦਿਆਂ ਮੈਨੂੰ ਕਿਸੇ ਹੋਰ ਸਿਪਾਹੀ ਦੀ ਜਾਂ ਫੌਜ ਦੀ ਲੋੜ ਨਹੀਂ ਸੀ। ਉੱਥੇ ਧਰਤੀ ਤੇ ਜਦੋਂ ਮਾਤਾ ਜੀ ਨੇ ਪੁੱਛਿਆ ਕਿ ਸਾਰੀ ਸੰਗਤ ਨਜ਼ਰ ਆਉਂਦੀ ਹੈ, ਸਾਡੇ ਸਾਹਿਬਜ਼ਾਦੇ ਪੁੱਤਰ ਨਜ਼ਰ ਨਹੀਂ ਆਉਂਦੇ, ਤਲਵੰਡੀ ਸਾਬੋ ਦੀ ਧਰਤੀ ਤੇ ਇਹ ਸਬਕ ਪੜ੍ਹਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ, ਚਾਰ ਮੋਏ ਤਾਂ ਕਿਆ ਹੁਆ ਇਹ ਜੀਵਤ ਕਈ ਹਜ਼ਾਰ। ਆਮ ਕਰਕੇ ਲੋਕ ਸ਼ਾਂਤੀ ਦੀ, ਇਕਾਗਰਤਾ ਦੀ, ਪੀਸ ਦੀ ਗੱਲ ਕਰਦੇ ਨੇ। ਮਿਸਟਰ ਮੈਕਾਲਫ ਜਿਹੜਾ ਅੰਗਰੇਜ਼ ਲਿਖਾਰੀ ਹੋਇਆ ਉਹ ਵੀ ਹੈਰਾਨ ਹੁੰਦਾ ਹੈ ਕਿ ਜਦੋਂ ਵੀ ਕਿਤੇ ਕਿਸੇ 'ਤੇ ਕੋਈ ਬਿਪਤਾ ਬਣਦੀ ਹੈ, ਕੋਈ ਇਕਾਗਰਤਾ ਭੰਗ ਹੁੰਦੀ ਹੈ, ਕਿਸੇ ਨੂੰ ਸ਼ਾਂਤੀ ਦੀ ਲੋੜ ਹੋਵੇ, ਅਤੇ ਆਮ ਕਰਕੇ ਜ਼ਮਾਨਾ ਕਹਿੰਦਾ ਵੀ ਇਹਨੂੰ ਇਹਨਾਂ ਦੇ ਪਰਿਵਾਰ ਕੋਲ, ਬੱਚਿਆਂ ਕੋਲ ਛੱਡ ਦਿਓ, ਹੋ ਸਕਦਾ ਇਹ ਇਕਾਗਰ ਹੋ ਜਾਣ, ਇਹਦੇ ਮਨ ਨੂੰ ਚੈਨ ਸ਼ਾਂਤੀ ਆ ਜਾਵੇ। ਪਰ ਕਮਾਲ ਤਾਂ ਇਹ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮੁੱਚਾ ਪਰਿਵਾਰ ਤਲਵੰਡੀ ਸਾਬੋ ਦੀ ਧਰਤੀ ਤੱਕ ਪਹੁੰਚਦਿਆਂ ਕੁਰਬਾਨ ਹੋ ਚੁੱਕਾ ਸੀ, ਫਿਰ ਵੀ ਇੰਨੀ ਇਕਾਗਰਤਾ, ਇੰਨੀ ਸ਼ਾਂਤੀ ਕਿ ਉਸ ਧਰਤੀ 'ਤੇ ਬੈਠ ਕੇ ਭਾਈ ਮਨੀ ਸਿੰਘ ਹੋਣਾ ਨੂੰ ਲਿਖਾਰੀ ਲਾ ਕੇ, ਬਾਬਾ ਦੀਪ ਸਿੰਘ ਜੀ ਨੂੰ ਸਹਾਇਕ ਲਿਖਾਰੀ ਲਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾ ਰਹੇ ਨੇ। ਆਮ ਕਰਕੇ ਕਿਸੇ ਲਿਖਾਰੀ ਨੂੰ ਪੁੱਛੀਏ ਵੀ ਤੁਸੀਂ ਕੋਈ ਕਹਾਣੀ ਲਿਖਣ ਲੱਗੇ ਸੀ, ਕਵਿਤਾ ਲਿਖਣ ਲੱਗੇ ਸੀ, ਉਹ ਅੱਧ ਵਿੱਚ ਕਿਉਂ ਛੱਡ ਦਿੱਤੀ? ਅਤੇ ਅੱਗੋਂ ਉੱਤਰ ਆਵੇਗਾ ਕਿ ਫਿਰ ਇਕਾਗਰਤਾ ਹੀ ਨਹੀਂ ਬਣੀ, ਫਿਰ ਦੁੱਖਾਂ ਦਾ ਸਮਾਂ ਆ ਗਿਆ। ਧੰਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਜੀਵਨ ਵਿੱਚ ਇੰਨੀ ਇਕਾਗਰਤਾ, ਇੰਨੀ ਸ਼ਾਂਤੀ ਕਿ ਗਰੀਬ ਨਵਾਜ ਨੇ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਮੁਤਾਬਕ ਅਬ ਦਰਬਾਰ ਦਮ ਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠੈ ਕੈ, ਗੁਰ ਨਾਨਕ ਕਾ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਨੀ ਸਿੰਘ ਤੈਸੇ। ਜਿਵੇਂ ਸਤਿਗੁਰੂ ਜੀ ਬਾਣੀ ਲਿਖਵਾਉਂਦੇ ਅਤੇ ਭਾਈ ਮਨੀ ਸਿੰਘ ਜੀ ਲਿਖਦੇ ਸਨ, ਬਾਬਾ ਦੀਪ ਸਿੰਘ ਜੀ ਪਾਵਨ ਕਾਗਜ਼ ਦਾ, ਪਾਵਨ ਕਲਮਾਂ ਅਤੇ ਪਾਵਨ ਸਿਆਹੀ ਦਾ ਪ੍ਰਬੰਧ ਕਰਦੇ, ਕਿਉਂਕਿ ਗੁਰੂ ਕੀ ਬਾਣੀ ਦੇ ਬਚਨ ਨੇ ਧਨ ਸੋ ਕਾਗਜ਼ ਕਲਮ, ਧਨ ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਸੱਚਮੁੱਚ ਭਾਈ ਗੁਰਦਾਸ ਜੀ ਨੂੰ, ਭਾਈ ਮਨੀ ਸਿੰਘ ਜੀ ਨੂੰ, ਬਾਬਾ ਦੀਪ ਸਿੰਘ ਜੀ ਨੂੰ ਸਾਡੀ ਨਮਸਕਾਰ ਹੈ, ਜਿਨ੍ਹਾਂ ਨੇ ਹੱਥ ਵਿੱਚ ਕਲਮ ਪਕੜ ਕੇ ਗੁਰਬਾਣੀ ਲਿਖਣ ਦੀ ਬਹੁਤ ਵੱਡੀ ਸੇਵਾ ਕੀਤੀ। ਬਾਬਾ ਦੀਪ ਸਿੰਘ ਜੀ ਨੇ ਚਾਰ ਉਤਾਰੇ ਗੁਰਮੁਖੀ 'ਚ ਅਤੇ ਇੱਕ ਅਰਬੀ ਭਾਸ਼ਾ ਵਿੱਚ ਕੀਤਾ, ਜਿਹਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ, ਇੱਕ ਅਕਾਲ ਬੁੰਗੇ ਇੱਕ ਪਟਨੇ, ਤ੍ਰਿਤੀਏ ਹਜੂਰ ਦਿਓ ਹਿਤ ਪਠਨੇ, ਚਤਰਤ ਰੱਖਿਓ ਦਮ ਦਮੇ ਮਾਹੇ, ਜੇ ਚਾਰ ਵੱਡ ਬਾਬੇ ਕਹਾਹੇ। ਚਾਰ ਪਾਵਨ ਸਰੂਪ ਜਿਨ੍ਹਾਂ ਦੇ ਉਤਾਰੇ ਕੀਤੇ ਸਨ ਉਹ ਸਿੱਖ ਜਗਤ ਦੇ ਵਿੱਚ ਵੱਡੇ ਬਾਬਿਆਂ ਦੇ ਰੂਪ ਵਿੱਚ ਜਾਣੇ ਜਾਂਦੇ ਨੇ। ਗੁਰੂ ਕਾਲ ਤੋਂ ਬਾਅਦ ਵੀ ਜੇ ਵੇਖੀਏ ਤੇ ਭਾਈ ਵੀਰ ਸਿੰਘ ਵਰਗੇ, ਪ੍ਰਿੰਸੀਪਲ ਗੰਗਾ ਸਿੰਘ ਵਰਗੇ, ਪ੍ਰੋਫੈਸਰ ਸਾਹਿਬ ਸਿੰਘ ਵਰਗੇ, ਸਰਦਾਰ ਕਰਮ ਸਿੰਘ ਸਟੋਰੀਅਨ ਵਰਗੇ ਬੜੇ ਬੜੇ ਮਹਾਨ ਲਿਖਾਰੀ ਹੋਏ ਨੇ। ਤੇ ਅੱਜ ਦਾ ਦਿਨ 30 ਅਗਸਤ 1861 ਭਾਈ ਕਾਨ ਸਿੰਘ ਜੀ ਨਾਭਾ ਦਾ ਜਨਮ ਦਿਹਾੜਾ ਵੀ ਹੈ। ਉਹਨਾਂ ਦੇ ਅੱਗੇ ਵੀ ਸੀਸ ਝੁਕਾਉਣ ਨੂੰ ਦਿਲ ਕਰਦਾ ਵੀ ਜੇ ਕਿਤੇ ਸੱਚਮੁੱਚ ਦਮਦਮੇ ਦੇ ਵੀ ਅਰਥ ਵੇਖਣੇ ਹੋਣ ਤੇ ਭਾਈ ਸਾਹਿਬ ਦੁਆਰਾ ਲਿਖਤ ਮਹਾਨ ਕੋਸ਼ ਵਿੱਚ ਜਾ ਕੇ ਸਾਨੂੰ ਵੇਖਣਾ ਪਵੇਗਾ ਕਿ ਦਮਦਮੇ ਦੇ ਕੀ ਅਰਥ ਨੇ। ਉਹਨਾਂ ਨੇ ਗੁਰਮਤ ਮਾਰਤੰਡ ਭਾਗ ਪਹਿਲਾ ਤੇ ਭਾਗ ਦੂਜਾ, ਗੁਰਮਤ ਸੁਧਾਖਰ ਤੇ ਗੁਰਮਤ ਪ੍ਰਭਾਕਰ ਲਿਖ ਕੇ ਬਹੁਤ ਵੱਡੀ ਸੇਵਾ ਕੀਤੀ। ਇੱਥੇ ਤੱਕ ਕਿ ਜਦੋਂ ਸਿੱਖ ਪੰਦੇ ਵਿੱਚ ਰਲਗੜ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ, ਉਸ ਵੇਲੇ ਜੁਰਤ ਵਿਖਾਈ ਤੇ ਇੱਕ ਪੁਸਤਕ ਲਿਖੀ, ਹਮ ਹਿੰਦੂ ਨਹੀਂ, ਗੁਰਬਾਣੀ ਦੇ ਮੁਤਾਬਕ ਲਿਖਿਆ ਕਿ ਸਾਡਾ ਸ਼ਰਾਧਾਂ ਨਾਲ, ਵਰਤਾਂ ਨਾਲ, ਰੱਖਣੀਆਂ ਦਾ ਕੋਈ ਸੰਬੰਧ ਨਹੀਂ, ਸਿੱਖ ਇੱਕ ਨਿਆਰੀ ਕੌਮ ਹੈ, ਕਿਉਂਕਿ ਖਾਲਸਾ ਰੱਬ ਦਾ, ਖਾਲਸਾ ਸਭ ਦਾ, ਖਾਲਸਾ ਅਕਾਲ ਪੁਰਖ ਦੀ ਫੌਜ ਤੇ ਅਕਾਲ ਪੁਰਖ ਦੀ ਮੌਜ ਦੇ ਵਿੱਚੋਂ ਸਾਜਿਆ ਹੋਇਆ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਜਦੋਂ ਦਮਦਮਾ ਸਿਰਲੇਖ ਦੇ ਹੇਠ ਦਮਦਮੇ ਦੇ ਅਰਥ ਲਿਖੇ ਨੇ, ਉਹਨਾਂ ਨੇ ਲਿਖਿਆ ਦਮਦਮੇ ਦਾ ਅਰਥ ਨਗਾਰਾ ਵੀ ਹੈ। ਦਮਦਮੇ ਦਾ ਅਰਥ ਕਿਲੇ ਦੇ ਵਿੱਚ ਇੱਕ ਉੱਚਾ ਬੁਰਜ, ਉਹਨੂੰ ਵੀ ਦਮਦਮਾ ਕਹਿੰਦੇ ਨੇ। ਤੇ ਦਮਦਮੇ ਦਾ ਅਰਥ ਜਿੱਥੇ ਬੈਠ ਕੇ ਦਮ ਲਿਆ ਜਾਵੇ, ਸਾਹ ਲਿਆ ਜਾਵੇ। ਉਹਨਾਂ ਨੇ ਜ਼ਿਕਰ ਕੀਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਦੀ ਧਰਤੀ ਤੇ ਦਮਦਮਾ ਸਾਹਿਬ ਦੇ ਮੁਕਾਮ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੰਪੂਰਨ ਕਰਵਾਇਆ, ਕਿਉਂਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਦੋਂ ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹੜੀ ਧੀਰ ਮੱਲੀਆਂ ਕੋਲ ਸੀ, ਉਹਨਾਂ ਦੇਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਸਮੇਂ ਸਮੇਂ ਗੁਰਬਾਣੀ ਦੇ ਉਤਾਰੇ ਕੀਤੇ ਜਾਂਦੇ ਸਨ, ਪਰ ਸਤਿਗੁਰੂ ਜੀ ਫਿਰ ਵੀ ਚਾਹੁੰਦੇ ਸਨ ਕਿ ਜਿੱਥੇ ਜਿੱਥੇ ਗੁਰਬਾਣੀ ਹੈ ਉਹਨੂੰ ਇਕੱਤਰ ਕਰਕੇ ਉਹਦੀ ਸੰਭਾਲ ਕੀਤੀ ਜਾਵੇ, ਅੱਗੋਂ ਧੀਰ ਮੱਲੀਏ। ਇੱਕ ਤਾਂ ਇਹ ਦਾਅਵਾ ਕਰਦੇ ਸਨ ਕਿ ਜਿਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਉਹ ਗੁਰੂ ਹੋਵੇਗਾ। ਸਤਿਗੁਰਾਂ ਇਹ ਸਿੱਧ ਕਰ ਦਿੱਤਾ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਆਪਣੇ ਕੋਲ ਰੱਖ ਕੇ ਪਖੰਡ ਕਰੇ ਤੇ ਉਹ ਤਾਂ ਸਿੱਖ ਵੀ ਨਹੀਂ, ਗੁਰੂ ਹੋਣਾ ਤੇ ਬਹੁਤ ਦੂਰ ਦੀ ਗੱਲ ਹੈ। ਆ ਵੇਖੋ, ਬਹੁਤ ਐਸੀਆਂ ਥਾਵਾਂ ਨੇ ਜਿੱਥੇ ਚੌਂਕੀਆਂ ਦੇਣ ਵਾਲੇ ਜਾਂ ਹੋਰ ਪੁੱਛਾਂ ਦੇਣ ਵਾਲੇ ਜਦੋਂ ਕਿਤੇ ਇਸ ਤਰ੍ਹਾਂ ਦਾ ਕੋਝਾ ਯਤਨ ਕਰਦੇ ਨੇ ਤੇ ਸਿੱਖ ਜਗਤ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਸਾਹਿਬ ਨੇ ਇੱਕ ਤਾਂ ਇਹ ਸਿੱਧ ਕਰ ਦਿੱਤਾ ਕਿ ਜੰਗਾਂ ਯੁੱਧਾਂ ਦਾ ਸਮਾਂ ਪਾਵਨ ਸਰੂਪ ਦੀ ਜਿਹੜੀ ਸੰਭਾਲ ਹੈ ਉਹ ਕਿਸੇ ਸੁਰੱਖਿਅਤ ਜਗ੍ਹਾ 'ਤੇ ਹੋਣੀ ਚਾਹੀਦੀ ਹੈ, ਅਤੇ ਦੂਸਰੀ ਗੱਲ ਕਿ ਜੇ ਧੀਰ ਮੱਲੀਏ ਦਾਅਵਾ ਕਰਦੇ ਨੇ ਵੀ ਜਿਹਦੇ ਕੋਲ ਗੁਰਬਾਣੀ ਦਾ ਸਰੂਪ ਹੈ ਸ਼ਾਇਦ ਉਹ ਗੁਰੂ ਹੋਵੇਗਾ, ਨਹੀਂ, ਇਸ ਤਰ੍ਹਾਂ ਨਹੀਂ ਵੀ ਕੱਲ੍ਹ ਨੂੰ ਕੋਈ ਵੀ ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਕਵੇ ਜੀ ਵੇਖੋ ਮੇਰੇ ਕੋਲ ਆਤਮਕ ਸ਼ਕਤੀ ਹੈ, ਮੇਰੇ ਕੋਲ ਆਤਮ ਬਲ ਹੈ। ਫਿਰ ਉਹਨਾਂ ਨੇ ਤਾਨੇ ਮੇਣੇ ਦੇਣੇ ਸ਼ੁਰੂ ਕਰ ਦਿੱਤੇ, ਜੇ ਗੁਰੂ ਸਦੈ ਹੈ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਰਚ ਲੈ ਹੈ। ਸਾਹਿਬ ਨੇ ਫਿਰ ਬਚਨ ਕਹੇ ਸਨ, ਸੁਣ ਕੇ ਹਮ ਤਾਂ ਹੀ ਕਿ ਬੈਨਨ ਕੋ ਦਮ ਦਮਾ ਸੋ ਮਾਲਵੇ ਵੀਤ ਸੁਧਾਰੋ, ਢਿੱਗ ਤਾਂ ਹੀ ਤਲਵੰਡੀ ਕੇ ਕਾਂਸ਼ੀ ਰਚੋ, ਜਹਾਂ ਬੈਲ ਪੜੇ ਹੋਏ ਬੁੱਧ ਉਧਾਰੋ। ਇਹ ਗ੍ਰੰਥ ਉਚਾਰ ਕਰੋ ਤਾਂ ਬੈਠ ਕੇ, ਬੀੜ ਸੋ ਜਗ ਮਾਹੇ ਬਥਾਰੋ, ਅੱਖਰ ਏਕ ਕਾ ਭੇਦ ਧਰੋ ਨੈ ਮਮ ਦਾਸ ਗੁਰੂ ਸਮਰੱਥ ਵਿਚਾਰੋ। ਮੈਂ ਤਾਂ ਦਾਸ ਹਾਂ, ਮੇਰਾ ਗੁਰੂ ਨਾਨਕ ਸਮਰੱਥ ਹੈ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਉਹ ਕਾਰਜ ਕਰਾਵੇਗਾ। ਮੈਂ ਕਰਤਾਰਪੁਰ ਸਾਹਿਬ ਵਾਲੀ ਬੀੜ, ਜਿਹਨੂੰ ਭਾਈ ਗੁਰਦਾਸ ਵਾਲੀ ਬੀੜ ਵੀ ਕਹਿੰਦੇ ਨੇ, ਜਿਹਦਾ ਪਹਿਲਾ ਪ੍ਰਕਾਸ਼ ਕੀਤਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਸਾਹਿਬ ਕਹਿਣ ਲੱਗੇ ਹੁਣ ਦਮਦਮੀ ਸਰੂਪ ਤੇ ਕਰਤਾਰਪੁਰ ਸਾਹਿਬ ਵਾਲੀ ਬੀੜ ਦੇ ਵਿੱਚ ਇੱਕ ਵੀ ਅੱਖਰ ਦਾ ਮੈਂ ਫਰਕ ਨਹੀਂ ਪੈਣ ਦਿਆਂਗਾ, ਕਿਉਂਕਿ ਧੁਰ ਕੀ ਬਾਣੀ ਹੈ, ਫਰਕ ਪੈਣਾ ਵੀ ਨਹੀਂ ਚਾਹੀਦਾ। ਅੱਖਰ ਏਕ ਕੋ ਭੇਦ ਧਰੋ ਨੈ ਮਮ ਦਾਸ ਗੁਰੂ ਸਮਰੱਥ ਵਿਚਾਰੋ। ਤੇ ਗਰੀਬ ਨਵਾਜ ਨੇ ਗੁਰਬਾਣੀ ਲਿਖਣ ਵਾਸਤੇ ਜਿਹੜੀਆਂ ਕਲਮਾਂ ਵਰਤੀਆਂ ਸਨ, ਜਿਹੜੀਆਂ ਵੱਧ ਗਈਆਂ, ਉਹਨਾਂ ਨੂੰ ਜਿਸ ਸਰੋਵਰ ਦੇ ਵਿੱਚ ਪਵਾਇਆ ਉਸ ਸਰੋਵਰ ਦਾ ਨਾਮ ਲੇਖਣ ਸਰ ਹੈ, ਕਿਉਂਕਿ ਲੇਖਣ ਕਲਮਾਂ ਨੂੰ ਕਹਿੰਦੇ ਨੇ। ਜਦੋਂ ਗੁਰਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਇਹ ਕੀ ਕੌਤਕ, ਤੇ ਗਰੀਬ ਨਵਾਜ ਨੇ ਉਸ ਵੇਲੇ ਬਚਨ ਕਹੇ ਸਨ, ਕਿਉਂਕਿ ਦਮਦਮਾ ਸਾਹਿਬ ਦੇ ਮੁਕਾਮ ਤੇ ਗੁਰੂ ਗ੍ਰੰਥ ਸਾਹਿਬ ਸੰਪੂਰਨ ਲਿਖਵਾਇਆ ਤਾਂ ਉਹਨੂੰ ਦਮਦਮੀ ਬੀੜ ਕਿਹਾ ਜਾਂਦਾ, ਤੇ ਲੇਖਣ ਸਾਰ ਜਿੱਥੇ ਲੇਖਣਾ ਕਲਮਾਂ ਪਵਾਈਆਂ। ਗਰੀਬ ਨਵਾਜ ਨੇ ਇਹ ਬਚਨ ਕਹੇ ਸਨ ਕਿ ਇੱਕ ਬਨਾਰਸ ਵਿੱਚ ਕਾਂਸ਼ੀ ਹੈ ਜਿੱਥੇ ਕੇਵਲ ਉੱਚ ਜਾਤੀ ਦੇ ਲੋਕ, ਕਿਸੇ ਖਾਸ ਪਿਰਖੇ ਦੇ ਲੋਕ ਗਿਆਨ ਪ੍ਰਾਪਤ ਕਰ ਸਕਦੇ ਨੇ, ਉਹਨਾਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ, ਪਰ ਇਹ ਸਾਡੀ ਗੁਰੂ ਕਾਂਸ਼ੀ ਹੈ, ਸਰਬ ਸਾਂਝੀ ਕਾਂਸ਼ੀ ਹੈ। ਇੱਥੇ ਬੈਲ ਬੁੱਧ ਵੀ ਜਿਹੜੇ ਕੇਵਲ ਆਮ ਕਰਕੇ ਸਾਖਰਤਾ ਦਾ ਚਿੰਨ ਅੱਜ ਵੀ ਅਸੀਂ ਵੇਖਦੇ ਹਾਂ, ਬੈਲ ਦੀ ਤਸਵੀਰ ਬਣਾਈ ਹੁੰਦੀ, ਭਾਵ ਜਿਹੜੇ ਕੇਵਲ ਇੰਨਾ ਕੁ ਪੜ੍ਹੇ ਹੋਣ ਵੀ ਇਸ ਤੋਂ ਅੱਗੇ ਕੁਝ ਨਾ ਜਾਣਦੇ ਹੋਣ, ਬੈਲ ਬੁੱਧ ਜਿਨ੍ਹਾਂ ਨੂੰ ਕਿਹਾ ਜਾਂਦਾ, ਕਿਸੇ ਵੀ ਜਾਤ ਨਾਲ, ਵਰਨ ਨਾਲ, ਉਹਨਾਂ ਦਾ ਇਲਾਕੇ ਨਾਲ ਸੰਬੰਧ ਹੋਵੇ। ਸਾਹਿਬ ਕਹਿੰਦੇ ਜਦੋਂ ਇੱਥੇ ਆ ਕੇ ਊੜਾ ਐੜਾ 35 ਗੁਰਮੁਖੀ ਅੱਖਰ ਲਿਖ ਕੇ ਅਰਦਾਸ ਕਰਨਗੇ, ਉਹਨਾਂ ਨੂੰ ਅੰਦਰ ਦਾ ਗਿਆਨ ਪ੍ਰਾਪਤ ਹੋਵੇਗਾ, ਕਿਉਂਕਿ ਇਹ ਸਾਡੀ ਗੁਰੂ ਕਾਂਸ਼ੀ ਹੈ। ਸਾਹਿਬ ਨੇ ਬਚਨ ਕਹੇ ਸਨ, ਇਹ ਹੈ ਪ੍ਰਗਟ ਹਮਾਰੀ ਕਾਂਸ਼ੀ, ਪੜ੍ਹੈ ਇਹਾਂ ਢੋਰ ਮਤ ਰਾਸੀ, ਲੇਖ ਗੁਣੀ ਕਵਿੰਦ ਗਿਆਨੀ, ਬੁੱਧ ਸਿੰਧ ਹਵੈ ਇਤ ਆਨੀ, ਤਿੰਨ ਕੇ ਕਾਰਨ ਕਲਮ ਘੜ, ਦੇਤ ਪ੍ਰਗਟ ਹਮ ਡਾਰ, ਸਿੱਖ ਸਖਾ ਇਤ ਪੜੇਂਗੇ ਹਮਰੇ ਕਈ ਹਜ਼ਾਰ। ਗਰੀਬ ਨਵਾਜ ਨੇ 1706 ਦੇ ਵਿੱਚ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਅੰਕਿਤ ਕਰਵਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਕਰਵਾ ਕੇ ਪਹਿਲਾ ਅਖੰਡ ਪਾਠ ਸਾਹਿਬ ਉਸ ਧਰਤੀ 'ਤੇ ਕਰਵਾਇਆ ਗਿਆ। ਜਦੋਂ ਮੁੱਖ ਵਾਕ ਆਇਆ, ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਖਾਲਸੇ ਦੀ ਵਾਸੀ ਨਾਂ ਦੀ ਜਿਹੜੀ ਪੁਸਤਕ ਹੈ ਉਹਦੇ ਵਿੱਚ ਇੱਕ ਲੇਖ ਹੈ ਵਾਕ ਵਿਸ਼ਵਾਸ, ਉਹਦੇ ਵਿੱਚ ਜ਼ਿਕਰ ਕੀਤਾ ਕਿ ਪਹਿਲਾ ਮੁੱਖ ਵਾਕ ਟੋਡੀ ਮਹੱਲਾ 5 ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਅੱਜ ਵੀ ਉਸ ਪਵਿੱਤਰ ਧਰਤੀ 'ਤੇ ਇਹ ਇਤਿਹਾਸ ਦੱਸਿਆ ਜਾਂਦਾ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿੱਥੇ ਪਹਿਲਾ ਪੜਾਅ ਪੋਥੀ ਪਰਮੇਸ਼ਰ ਕਾ ਥਾਨ 1604, ਫਿਰ 102 ਸਾਲ ਬਾਅਦ 1706 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ। ਕਈ ਵਾਰ ਕਈ ਵੀਰ ਫੋਨ ਕਰਦੇ ਨੇ ਵੀ ਸ਼ਾਇਦ ਇਹ ਪਹਿਲੇ ਪ੍ਰਕਾਸ਼ ਨਾਲ ਸੰਬੰਧ ਹੈ ਸੰਪੂਰਨਤਾ ਦਾ, ਨਹੀਂ, ਇਹ 102 ਸਾਲ ਦਾ ਫਰਕ ਹੈ। 1704 ਵਿੱਚ ਪਹਿਲਾ ਪ੍ਰਕਾਸ਼ ਅਤੇ 1604 ਵਿੱਚ ਪਹਿਲਾ ਪ੍ਰਕਾਸ਼ ਅਤੇ ਤਕਰੀਬਨ 102 ਸਾਲ ਬਾਅਦ 1706 ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਅਤੇ 1708 ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਹੁਕਮ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਭਾਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸੰਬੰਧਿਤ ਤਿੰਨ ਗੁਰਪੁਰਬ ਨੇ ਪਹਿਲਾ ਪ੍ਰਕਾਸ਼ ਸੰਪੂਰਨਤਾ ਦਿਵਸ ਅਤੇ ਗੁਰਗੱਦੀ 1604, 1706 ਅਤੇ 1708। ਸੋ 30 ਅਗਸਤ ਅੱਜ ਦਾ ਦਿਨ ਜਿਹੜਾ ਹੈ ਇਹ ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ। ਗੁਰਬਾਣੀ ਅਸਲ ਵਿੱਚ ਮਾਲਕ ਦਾ ਸੰਦੇਸ਼ ਹੈ ਅਤੇ ਅੱਜ ਦੇ ਮੁੱਖ ਵਾਕ ਵਿੱਚ ਵੀ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਗਿਆਸੂ ਰੂਪ ਦੇ ਵਿੱਚ ਇਸੇ ਹੀ ਸੰਦੇਸ਼ੇ ਦੀ ਗੱਲ ਕਰ ਰਹੇ ਨੇ ਕਿ ਮੈਨੂੰ ਮੇਰੇ ਪਿਆਰੇ ਦਾ ਸੰਦੇਸ਼ਾ ਕੋਈ ਸੁਣਾਓ, ਕੋਈ ਦੱਸੋ ਉਸ ਪਿਆਰੇ ਪ੍ਰਭੂ ਦੀ ਕੋਈ ਗੱਲਬਾਤ, ਉਹਦੀ ਕੋਈ ਕਥਾ ਕਹਾਣੀ। ਕਿਉਂਕਿ ਅਸਲ ਵਿੱਚ ਗੁਰੂ ਜੋਤ ਨੇ ਪਰਮੇਸ਼ਰ ਦਾ ਸੁਨੇਹਾ ਸੰਸਾਰ ਦੇ ਸਾਹਮਣੇ ਰੱਖ ਕੇ ਕਿਹਾ ਸੀ ਕਿ ਸਾਨੂੰ ਭਾਵੇਂ ਨਾਨਕ ਦਾਸ, ਨਾਨਕ ਜਾਨਵੀ ਕਹਿ ਲਵੋ, ਕੋਈ ਫਰਕ ਨਹੀਂ ਪੈਂਦਾ, ਪਰ ਅਸਲ ਵਿੱਚ ਜਿਸ ਦਾ ਇਹ ਸੁਨੇਹਾ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ, ਇਹ ਉਹਦੇ ਨਾਲ ਤੁਹਾਨੂੰ ਜੋੜੇਗਾ ਅਤੇ ਤੁਸੀਂ ਇਸ ਸੁਨੇਹੇ ਰਾਹੀਂ ਉਸ ਪ੍ਰਭੂ ਦੇ ਨਾਲ ਜੁੜਨਾ। ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਆਓ ਹੁਣ ਕੁਝ ਸਮਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਪੰਜਵਾ, ਘਰ ਤੀਜਾ ਦੋ ਪਦੇ।
ਜੈਤਸਰੀ ਰਾਗ ਵਿੱਚ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬਚਨ ਹਨ, ਜੋ ਤੀਸਰੇ ਘਰ ਵਿੱਚ ਸੁਰ ਤਾਲ ਨਾਲ ਸੰਬੰਧਿਤ ਗਾਉਣ ਦੀ ਹਦਾਇਤ ਸਤਿਗੁਰਾਂ ਕੀਤੀ ਹੈ। ਦੋ ਪਦੇ ਦਾ ਅਰਥ ਹੈ ਸ਼ਬਦ ਦੇ ਦੋ ਪਦੇ ਨੇ, ਇੱਕ ਰਹਾਉ ਵਾਲਾ ਪਦਾ ਹੈ, ਉੱਥੇ ਵੀ ਏਕਾ ਪਾਇਆ, ਭਾਵ ਉਹ ਦੋਵਾਂ ਪਦਿਆਂ ਨਾਲ ਸਾਂਝਾ ਹੈ। ਇਸ ਕਰਕੇ ਗਰੀਬ ਨਵਾਜ ਨੇ ਸ਼ਬਦ ਦੇ ਦੋ ਪਦੇ ਉਚਾਰਨ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇਹ ਸੰਖੇਪ ਦੇ ਵਿੱਚ ਮੰਗਲ ਹੈ, ਕਿਉਂਕਿ ਹਰ ਕਵੀ ਹਰ ਲਿਖਾਰੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ ਤੇ ਸਤਿਗੁਰਾਂ ਦਾ ਇਸ਼ਟ ਕੇਵਲ ਅਕਾਲ ਪੁਰਖ ਹੈ, ਕਿਉਂਕਿ ਸਾਡਾ ਵਿਦਿਆਦਾਤਾ ਵੀ ਅਕਾਲ ਪੁਰਖ ਹੈ, ਸਾਡਾ ਇਸ਼ਟ ਦੇਵ ਵੀ ਅਕਾਲ ਪੁਰਖ ਹੈ ਅਤੇ ਉਹਦਾ ਮੰਗਲ ਕੀਤਾ ਵੀ ਉਹ ਇੱਕ ਹੈ, ਸਾਰੇ ਸੰਸਾਰ ਵਿੱਚ ਵਿਆਪਕ ਹੈ ਅਤੇ ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ 'ਤੇ ਚੱਲਦੀ, ਇਸ ਕਰਕੇ ਉਹ ਸਾਰੇ ਸੰਸਾਰ ਵਿੱਚ ਲਗਾਤਾਰ ਇੱਕ ਤਰ ਭਾਵ ਰਮਿਆ ਹੋਇਆ, ਉਹ ਸੱਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ।
ਦੇਹੋ ਸੰਦੇਸਰੋ ਕਹੀਓ ਪ੍ਰਿਯ ਕਹੀਓ,
ਗੁਰਬਾਣੀ ਵਿੱਚ ਜਿੱਥੇ ਪ੍ਰਸ਼ਨੋਤਰੀ ਹੈ, ਪ੍ਰਭੂ ਮਲਾਪ ਦੀ ਇੱਛਾ, ਬਿਰਹੋਂ ਦੀ ਤੜਫ, ਉੱਥੇ ਸਤਿਗੁਰੂ ਜੀ ਨੇ ਜਗਿਆਸੂ ਰੂਪ ਦੇ ਵਿੱਚ ਜਿਵੇਂ ਉੱਤਮ ਪੁਰਖ, ਮੱਧਮ ਪੁਰਖ ਅਤੇ ਅੰਨ ਪੁਰਖ ਹੁੰਦਾ ਨਾ, ਵੀ ਉੱਤਮ ਪੁਰਖ ਗੱਲ ਕਰਦਾ, ਮੱਧਮ ਪੁਰਖ ਨਾਲ ਗੱਲ ਕੀਤੀ ਜਾਂਦੀ ਹੈ ਅਤੇ ਅੰਨ ਪੁਰਖ ਬਾਰੇ ਆਪਾਂ ਗੱਲ ਕਰਦੇ ਹਾਂ, ਫਸਟ ਪਰਸਨ, ਸੈਕਿੰਡ ਪਰਸਨ, ਥਰਡ ਪਰਸਨ। ਇਸੇ ਤਰ੍ਹਾਂ ਇੱਕ ਜਗਿਆਸੂ ਦੂਸਰੇ ਜਗਿਆਸੂ ਨਾਲ ਜਿਸ ਤਰ੍ਹਾਂ ਵਿਚਾਰ ਕਰਦਾ, ਗਰੀਬ ਨਵਾਜ ਨੇ ਇਵੇਂ ਸਾਡੇ ਸਾਹਮਣੇ ਮਨ ਦੇ ਜਿਹੜੇ ਅੰਦਰਲੇ ਵਲਵਲੇ ਨੇ, ਅੰਦਰ ਦਾ ਜਿਹੜਾ ਉਮਾਹ ਹੈ, ਉਹਨੂੰ ਪ੍ਰਗਟ ਕੀਤਾ। ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ, ਹੇ ਮੇਰੀ ਸਖੀ ਸਹੇਲੀ ਰੂਪੀ ਜਗਿਆਸੂ ਗੁਰ ਸਿੱਖੋ,
ਮੈਨੂੰ ਮੇਰੇ ਪਿਆਰੇ ਪਰਮਾਤਮਾ ਦਾ ਪਿਆਰਾ ਜਿਹਾ ਸੁਨੇਹਾ ਦਿਓ, ਕਿਉਂਕਿ ਜਦੋਂ ਵੀ ਉਸ ਪਿਆਰੇ ਦੀ ਕੋਈ ਗੱਲ ਸੁਣਾਉਂਦਾ ਨਾ ਤੇ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਵਾਂ, ਜਦੋਂ ਕੋਈ ਉਹਦਾ ਮਿਲਾਪ ਕਰਾਵੇ, ਜਦੋਂ ਕੋਈ ਉਹਦਾ ਸੁਨੇਹਾ ਦੇਵੇ, ਮੈਂ ਆਪਣਾ ਸਭ ਕੁਝ ਹੀ ਉਹਦੇ ਅੱਗੇ ਅਰਪਣ ਕਰ ਦੇਵਾਂ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਹਉ ਸਿਰ ਅਰਪੀ ਤੇ ਸਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਜਿਵੇਂ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਸੰਦੇਸਾ ਗੁਰੂ ਨਾਨਕ ਸਾਹਿਬ ਜੀ ਤੋਂ ਸੁਣਿਆ, ਕਿਉਂਕਿ ਸਤਿਗੁਰਾਂ ਸਪਸ਼ਟ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਪਰਮੇਸ਼ਰ ਕੈ ਦੁਆਰੇ ਜੇ ਹੋਏ ਬਤੀਤਾ, ਸੋ ਨਾਨਕ ਆਖ ਸੁਣਾਵੇ। ਗੁਰੂ ਸਾਹਿਬ ਪਰਮੇਸ਼ਰ ਦਾ ਸੰਦੇਸ਼ ਲੈ ਕੇ ਸੰਸਾਰ ਵਿੱਚ ਆਏ ਨੇ, ਤੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਕਰਦੇ, ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕਰਦੇ, ਗੁਰੂ ਰਾਮਦਾਸ ਮਹਾਰਾਜ ਨੇ ਬੇਨਤੀ ਕੀਤੀ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਤੇ ਜਦੋਂ ਗੁਰੂ ਅਮਰਦਾਸ ਰੂਪੀ ਸੰਤ ਨੇ ਗੁਰੂ ਰਾਮਦਾਸ ਮਹਾਰਾਜ ਰੂਪੀ ਜਗਿਆਸੂ ਨੂੰ ਪਰਮੇਸ਼ਰ ਦਾ ਮਾਰਗ ਦੱਸਿਆ, ਤੇ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਦੇ ਪਿੱਛੇ ਲੱਗ ਤੁਰੇ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਬੇਨਤੀ ਕਰਦੇ ਨੇ ਕਿ ਮੈਨੂੰ ਪਰਮੇਸ਼ਰ ਦਾ ਸੁਨੇਹਾ, ਮੈਨੂੰ ਪਰਮੇਸ਼ਰ ਦੀ ਕੋਈ ਗੱਲਬਾਤ, ਮੇਰਾ ਪ੍ਰਭੂ ਕੈਸਾ ਹੈ, ਕਿਉਂਕਿ ਜਿਹਦੇ ਨਾਲ ਮਨ ਜੁੜਿਆ ਹੋਵੇ ਉਹਦੀਆਂ ਗੱਲਾਂ ਬਾਤਾਂ ਕਰਨ ਨੂੰ ਵੀ ਚਿੱਤ ਕਰਦਾ, ਉਹਦੇ ਬਾਰੇ ਵਿਚਾਰ ਚਰਚਾ ਕਰਨ ਨੂੰ ਵੀ ਚਿੱਤ ਕਰਦਾ। ਮਨ ਜੁੜੇ ਦੀ ਇਹ ਨਿਸ਼ਾਨੀ ਹੈ ਵੀ ਜਦੋਂ ਚਿੱਤ ਕਰੇ ਵੀ ਸੰਗਤ ਵਿੱਚ ਜਾਈਏ, ਪਾਠ ਕਰੀਏ, ਤੇ ਪਾਠ ਕਰਦਿਆਂ ਕਰਦਿਆਂ ਆਨੰਦ ਆਈ ਜਾਵੇ, ਇਹ ਜੁੜਨ ਦੀ ਨਿਸ਼ਾਨੀ ਹੈ। ਜਦੋਂ ਉਸ ਪਿਆਰੇ ਦੀਆਂ ਕਥਾ ਕਹਾਣੀਆਂ ਚੰਗੀਆਂ ਲੱਗਣ ਲੱਗ ਪੈਣ, ਫਿਰ ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸਾਹਿਬ ਕਹਿੰਦੇ ਹੇ ਮੇਰੇ ਗੁਰਸਿੱਖ ਪਿਆਰੇ, ਹੇ ਮੇਰੀ ਸਖੀ, ਮੈਨੂੰ ਮੇਰੇ ਪਿਆਰੇ ਪਰਮੇਸ਼ਰ ਦਾ ਸੁਨੇਹਾ, ਉਹਦਾ ਕੋਈ ਸੰਦੇਸ਼ਾ ਦੇਹੋ।
ਬਿਸਮ ਭਈ ਮੈਂ ਬਹੁ ਬਿਦ ਸੁਨਤੇ, ਕਹੋ ਸੁਹਾਗਨ ਸਹੀਓ।
ਹੇ ਮੇਰੀਆਂ ਸਖੀਆਂ ਸਹੇਲੀਓ, ਤੁਸੀਂ ਸੁਹਾਗਣਾ ਹੋ, ਤੁਸੀਂ ਪਰਮਾਤਮਾ ਕੰਤ ਬਾਰੇ ਜਾਣਦੀਆਂ ਹੋ, ਕਿਉਂਕਿ ਸ਼ੈ ਕੀ ਸਾਰ ਸੁਹਾਗਣ ਜਾਣੈ, ਪਰਮਾਤਮਾ ਦੀ ਸਾਰ ਉਹਦੇ ਨਾਲ ਜੁੜੇ ਹੋਏ ਜਾਣਦੇ ਨੇ। ਇੱਕ ਦੁਹਾਗਣ ਨੂੰ ਉਹਦੀ ਕਦਰ ਨਹੀਂ ਹੈ, ਮਨਮੁੱਖ ਦੁਹਾਗਣ ਹੈ, ਗੁਰਮੁਖ ਸੁਹਾਗਣਾ ਨੇ, ਔਰ ਸੁਹਾਗਣਾ ਦਾ ਇਹ ਚਿੰਨ੍ਹ ਵੀ ਹੈ। ਗਰੀਬ ਨਵਾਜ ਨੇ ਗੁਰਬਾਣੀ ਵਿੱਚ ਅੰਕਿਤ ਕੀਤਾ ਕਿ ਅਸਲ ਵਿੱਚ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚਮੁੱਖ ਉਜਲਾ, ਖਸਮੇ ਮਾਹੇ ਸਮਾਏ, ਫਰੀਦਾ ਢੁਡੇਂਦੀਏ ਸੁਹਾਗ ਕੋ ਕਉ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਜਿਹੜੇ ਰੱਬ ਨਾਲ ਜੁੜੇ ਉਹ ਸੁਹਾਗਣ, ਤੇ ਜਿਹੜੇ ਰੱਬ ਤੋਂ ਟੁੱਟ ਕੇ ਕਦੇ ਮੜੀਆਂ ਦੀ ਪੂਜਾ, ਕਦੇ ਜਠੇਰਿਆਂ ਦੀ, ਕਦੇ ਅਲਪ ਸ਼ਕਤੀਆਂ ਦੀ, ਉਹ ਦੁਹਾਗਣ, ਉਹ ਘਰ ਘਰ ਹੰਡੈ ਜਿਉਂ ਰੰਨ ਦੁਹਾਗਣ। ਕਹਿੰਦੇ ਜਿਵੇਂ ਦੁਹਾਗਣ ਛੁੱਟੜ ਆਪਣੇ ਪਤੀ ਤੋਂ ਬਿਨਾਂ ਥਾਂ ਥਾਂ ਭਟਕਦੀ ਹੈ, ਇਵੇਂ ਇੱਕ ਅਕਾਲ ਪੁਰਖ ਦੀ ਪੂਜਾ ਛੱਡ ਕੇ ਵੇਖੋ, ਕੋਈ ਸੱਪਾਂ ਦੀ ਪੂਜਾ ਕਰੀ ਜਾਂਦਾ, ਕੋਈ ਜਠੇਰਿਆਂ ਨੂੰ ਪੂਜੀ ਜਾਂਦਾ, ਕੋਈ ਅਲਪ ਸ਼ਕਤੀਆਂ ਦੀ, ਕੋਈ ਸੂਰਜ ਚੰਦਰਮਾ ਤਾਰੇ ਗ੍ਰਹਿ ਨਛੱਤਰਾਂ ਨੂੰ ਪੂਜੀ ਜਾਂਦਾ। ਸੁਹਾਗਣ ਦੀ ਇਹ ਨਿਸ਼ਾਨੀ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ। ਸਾਹਿਬ ਕਹਿੰਦੇ ਅਸਲ ਵਿੱਚ ਸੁਹਾਗਣ ਉਹ ਹੈ ਜਿਹੜੇ ਪ੍ਰਭੂ ਨਾਲ ਜੁੜੇ ਨੇ, ਤੇ ਜਿਹੜੇ ਪ੍ਰਭੂ ਨਾਲ ਨਹੀਂ ਜੁੜੇ ਉਹ ਭਾਵੇਂ ਗੱਲਾਂ ਬਾਤਾਂ ਨਾਲ ਕਹੀ ਜਾਣ ਕਿ ਅਸੀਂ ਸੁਹਾਗਣਾ, ਸਾਹਿਬ ਕਹਿੰਦੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ, ਗੱਲੀ ਹੋਂ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ, ਪਿਰ ਵਾਤੜੀ ਨਾ ਪੁੱਛਈ ਧਨ ਸੁਹਾਗਣ ਨਾਓ। ਥਾਂ ਥਾਂ ਭਟਕਣ ਵਾਲੇ ਆਪਣੇ ਆਪ ਨੂੰ ਸੁਹਾਗਣ ਅਖਵਾਉਣ ਤੇ ਕਿੰਨੀ ਹਾਸੋਹੀਣੀ ਗੱਲ। ਭਾਈ ਗੁਰਦਾਸ ਜੀ ਦੇ ਬਚਨ, ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਰਿਦੈ ਵੇ ਵਿਚਾਰ ਕਤ ਸੇਜੈ ਬੁਲਾਈਐ। ਕਰਮ ਦੁਹਾਗਣਾ ਵਾਲੇ ਵੀ ਕਦੇ ਕਦੇ ਕਿਸੇ ਦੀ ਪੂਜਾ, ਕਦੇ ਕਿਸੇ ਦੀ ਪੂਜਾ, ਕਦੇ ਕਿਤੇ ਮੱਥਾ ਟੇਕਣਾ, ਕਦੇ ਕਿਤੇ, ਕਰਮ ਦੁਹਾਗਣਾ ਵਾਲੇ ਤੇ ਪੁੱਛਣਾ ਸੁਹਾਗਣਾ ਨੂੰ, ਦੱਸੋ ਜੀ ਮਾਲਕ ਕਿਵੇਂ ਮਿਲੇਗਾ। ਸਾਹਿਬ ਕਹਿੰਦੇ ਹੇ ਸੁਹਾਗਣੋ, ਅਸਲ ਵਿੱਚ ਜਿਹੜੀ ਰੱਬ ਨਾਲ ਜੁੜੀ ਹੋਈ ਆਤਮਾ ਹੈ ਉਹ ਸੁਹਾਗਣ ਹੈ, ਕਿਉਂਕਿ ਅਕਾਲ ਮੂਰਤ ਵਰ ਪਾਇਆ ਅਵਨਾਸ਼ੀ, ਨਾ ਕਦੇ ਮਰੇ ਨਾ ਜਾਇਆ, ਉਹ ਸਦਾ ਲਈ ਸੁਹਾਗਣ ਬਣ ਜਾਂਦੀ ਹੈ ਆਤਮਾ। ਜਿਵੇਂ ਗੁਰੂ ਰਾਮਦਾਸ ਰੂਪੀ ਆਤਮਾ ਸਦਾ ਲਈ ਸੁਹਾਗਣ ਹੈ, ਤੇ ਜਦੋਂ ਐਸੀ ਸੁਹਾਗਣ ਆਤਮਾ ਨੂੰ ਸਖੀ ਨੂੰ ਪੁੱਛਿਆ ਕਿ ਮੈਂ ਪਰਮਾਤਮਾ ਬਾਰੇ ਸੁਣ ਸੁਣ ਕੇ ਬੜੀ ਬਿਸਮ ਬੜੀ ਹੈਰਾਨ ਹੁੰਦੀ ਹਾਂ, ਕਿਉਂਕਿ ਉਹ ਸੱਚਮੁੱਚ ਹੈ ਹੀ ਅਚਰਜਮਈ, ਉਹਦੇ ਕੌਤਕੀ ਹੈਰਾਨ ਕਰਨ ਵਾਲੇ ਬਿਸਮ 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 ਹੀ ਪਈ ਹੈ। ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਖ ਗੁੰਗਾ ਮੁਸਕਾਰੇ, ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਨ ਆਇਆ ਸਵਾਦ। ਸਾਹਿਬ ਕਹਿੰਦੇ ਦਰਖਤਾਂ ਦੀ ਪਾਣੀਆਂ ਦੀ ਅੱਗ ਦੀ ਪੂਜਾ ਨਹੀਂ ਕਰਨੀ, ਸਗੋਂ ਵਗਦੇ ਪਾਣੀਆਂ ਨੂੰ, ਬਲ ਦੀ ਅੱਗ ਨੂੰ, ਚੱਲਦੀਆਂ ਹਵਾਵਾਂ ਨੂੰ ਵੇਖ ਕੇ ਬਿਸਮਾਦ ਵਿੱਚ ਪਹੁੰਚਣਾ ਹੈ। ਮਾਲਕਾ, ਇਹ ਸਾਰੇ ਤੇਰੇ ਹੁਕਮ ਵਿੱਚ ਨੇ, ਤੇ ਅਸੀਂ ਫਿਰ ਤੈਨੂੰ ਛੱਡ ਕੇ ਇਹਨਾਂ ਦੀ ਪੂਜਾ ਕਿਉਂ ਕਰੀਏ? ਵੀ ਕੋਈ ਵਰਨ ਦੇਵਤੇ ਦੀ ਪੂਜਾ, ਕੋਈ ਅਗਨ ਦੇਵਤੇ ਦੀ ਪੂਜਾ, ਇਹ ਤਾਂ ਤੇਰੇ ਡਰ ਵਿੱਚ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਇਹਨਾਂ ਨੂੰ ਵੇਖ ਕੇ ਤਾਂ ਸਗੋਂ ਵਿਸਮਾਦਤ ਹੋਣਾ। ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵੇਖ ਵਡਾਣ ਰਹਿਆ ਵਿਸਮਾਦ, ਨਾਨਕ ਬੂਝਣ ਪੂਰੈ ਭਾਗ। ਕਿਉਂਕਿ ਗਰੀਬ ਨਵਾਜ ਕਹਿ ਰਹੇ ਨੇ ਬਿਸਮ ਭਈ ਮੈਂ ਬਹੁ ਬਿਧ ਸੁਣਤੇ, ਕਈ ਤਰੀਕਿਆਂ ਨਾਲ ਤੇਰੇ ਬਾਰੇ ਸੁਣ ਸੁਣ ਕੇ ਮੈਂ ਵਿਸਮਾਦ ਵਿੱਚ ਪਹੁੰਚ ਰਹੀ ਹਾਂ, ਹੈਰਾਨ ਹੋ ਰਹੀ ਹਾਂ। ਇਸ ਕਰਕੇ ਹੇ ਸੁਹਾਗਣ, ਹੇ ਪ੍ਰਭੂ ਨਾਲ ਜੁੜੀ ਹੋਈ ਸਖੀ, ਹੇ ਸਖੀਓ ਸਹੇਲੀਓ, ਤੁਸੀਂ ਮੈਨੂੰ ਪਰਮਾਤਮਾ ਬਾਰੇ ਦੱਸੋ।
ਰਹਾਓ,
ਗਰੀਬ ਨਵਾਜ ਨੇ ਇਹ ਪਹਿਲਾ ਬੰਦ ਜਿਸ ਨੂੰ ਰਹਾਓ ਤੇ ਕੇਂਦਰਿਤ ਕੀਤਾ, ਭਾਵ ਜਿਹਦੇ ਵਿੱਚ ਇਹ ਜਗਿਆਸਾ ਹੈ, ਉਮਾ ਹੈ, ਕਿਉਂਕਿ ਉਮਕਿਓ ਹੀਓ ਮਿਲਨ ਪ੍ਰਭ ਤਾਈ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਅੰਦਰ ਦਾ ਉਮਾ ਅੰਦਰ ਦਾ ਚਾਹ ਹੈ। ਇਹ
ਕਹਿ ਤੋ ਸਭ ਬਾਹਰ ਬਾਹਰ, ਉਹ ਕਹਿ ਤੋ ਸਭ ਮਹੀਓ।
ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਨੇ ਪਰਮਾਤਮਾ ਬਾਹਰ ਹੈ ਬਾਹਰ ਹੈ, ਕੁਝ ਐਸੇ ਨੇ ਜਿਹੜੇ ਕਹਿੰਦੇ ਨੇ ਅੰਦਰ ਹੈ ਅੰਦਰ ਹੈ। ਸਾਹਿਬ ਕਹਿੰਦੇ ਇਹ ਤਾਂ ਇਸ ਤਰ੍ਹਾਂ ਹੋ ਗਿਆ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛਪਾਇਓ। ਸਾਹਿਬ ਕਹਿੰਦੇ ਇਸ ਤਰ੍ਹਾਂ ਦੀਆਂ ਗੱਪਾਂ ਨੇ, ਜਿਵੇਂ ਕੋਈ ਕਵੇ ਵੀ ਪਾਣੀ ਦੀ ਮੱਛੀ ਮੈਂ ਖਜੂਰ ਤੇ ਚੜ੍ਹਦੀ ਵੇਖੀ ਹੈ, ਨਹੀਂ ਅਸਲ ਵਿੱਚ ਜਿਨ੍ਹਾਂ ਨੇ ਰੱਬ ਨਾਲ ਜਾਣ ਪਛਾਣ ਕਰ ਲਈ ਉਹਨਾਂ ਦਾ ਰੱਬ ਘਰ ਵਿੱਚ ਵੀ ਹੈ ਬਾਹਰ ਵੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਜਗਿਆਸੂ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਤੇ ਸਮਝਾਉਂਦੇ ਨੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਪ੍ਰਮ ਕੀ ਕਾਈ। ਗਰੀਬ ਨਿਵਾਜ ਕਿਰਪਾ ਕਰ ਰਹੇ ਨੇ ਵੀ ਕਹਿਣ ਨੂੰ ਤਾਂ ਸਾਰੇ ਕਹੀ ਜਾਂਦੇ, ਕੋਈ ਕਹਿੰਦਾ ਜੀ ਬਾਹਰ ਬਾਹਰ ਹੈ, ਕੋਈ ਕਹਿੰਦਾ ਜੀ ਉਹ ਅੰਦਰ ਅੰਦਰ ਘਰ ਘਰ ਹੈ, ਪਰ ਅਸਲ ਵਿੱਚ ਤੂੰ ਸਭਨੀ ਥਾਈ, ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ, ਉਹ ਘਰ ਵਿੱਚ ਵੀ ਹੈ ਬਾਹਰ ਵਿੱਚ ਵੀ ਹੈ, ਪਰ ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ, ਬਾਹਰ ਤਾਂ ਜਾਈਏ ਵੀ ਜੇ ਉਹ ਘਰ ਵਿੱਚ ਨਾ ਹੋਏ, ਤੇ ਜੇ ਘਰ ਵਿੱਚ ਹੋਵੇ ਤੇ ਜਿਵੇਂ ਸਾਡੇ ਘਰ ਵਿੱਚ ਕੋਈ ਵਸਤੂ ਹੋਵੇ ਨਾ, ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀਂ, ਜੇ ਬੰਦੇ ਦੇ ਘਰ ਆਪਣੀ ਕੋਈ ਚੀਜ਼ ਹੈ ਤੇ ਉਹ ਗੁਆਂਢੀਆਂ ਕੋਲ ਮੰਗਣ ਜਾਏ ਤੇ ਲੋਕ ਕਹਿਣਗੇ ਵੀ ਜਿਹੜੀ ਘਰ ਹੈ ਉਹ ਕਿਉਂ ਨੀ ਵਰਦਾ। ਇਸੇ ਤਰ੍ਹਾਂ ਜੇ ਪਰਮਾਤਮਾ ਹਿਰਦੇ ਘਰ ਵਿੱਚ ਹੈ ਤੇ ਬੜੀ ਲਾਜ ਵਾਲੀ ਗੱਲ ਹੈ ਵੀ ਆਪਾਂ ਉਹਨੂੰ ਲੱਭਣ ਲਈ ਬਾਹਰ ਜਾਈਏ, ਜੇ ਘਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਾਈ, ਘਰ ਵਿੱਚ ਸਭ ਕੁਝ ਹੋਵੇ ਤੇ ਬੰਦਾ ਫਿਰ ਮੰਗਣ ਤੁਰ ਪਵੇ ਤੇ ਲੋਕ ਕਹਿੰਦੇ ਨੇ ਨਹੀਂ ਤੈਨੂੰ ਲਾਜ ਲੱਗਣੀ ਚਾਹੀਦੀ ਹੈ। ਇਸੇ ਤਰ੍ਹਾਂ ਪਰਮਾਤਮਾ ਹਿਰਦੇ ਘਰ ਵਿੱਚ ਹੈ। ਗਰੀਬ ਨਵਾਜ ਕਿਰਪਾ ਕਰ ਰਹੇ ਹਨ,
ਵਰਨ ਨਾ ਦੀਸੈ ਚਿਹਨ ਨਾ ਲਖੀਐ, ਸੁਹਾਗਨ ਸਾਤ ਬੁਝਹੀਓ।
ਉਸ ਪਰਮਾਤਮਾ ਦਾ ਨਾ ਤਾਂ ਕੋਈ ਲੱਛਣ ਹੈ, ਨਾ ਕੋਈ ਚੱਕਰ ਚੇਨ, ਨਾ ਵਰਨ ਰੰਗ ਹੈ। ਇਸ ਕਰਕੇ ਇਹ ਸੁਹਾਗਣੋ, ਤੁਸੀਂ ਸੱਚ ਸੱਚ ਦੱਸੋ ਵੀ ਉਹ ਪਰਮਾਤਮਾ ਕਿਹੋ ਜਿਹਾ, ਕਿਉਂਕਿ ਉਹ ਅਨੁਭਵ ਪ੍ਰਕਾਸ਼ ਹੈ। ਭਾਈ ਵੀਰ ਸਿੰਘ ਵਰਗੀ ਆਤਮਾ ਆਖਦੀ ਹੈ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾਗਲ ਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਹੀਂ ਆਏ, ਸਾਡੀ ਕੰਬਦੀ ਰਹੀ ਕਲਾਈ। ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਸੁਪਨੈ ਉਬੀ ਭਈ ਗਯੋ ਕੀ ਨਾ ਅੰਚਲਾ, ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ। ਉਹਦਾ ਚੱਕਰ ਚੇਨ ਕੋਈ ਨਹੀਂ, ਉਹ ਤੇ ਨੂਰ ਹੀ ਨੂਰ ਹੈ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮ। ਆਮ ਕਰਕੇ ਕਹਿੰਦੇ ਵੀ ਪਰਮਾਤਮਾ ਉਹ ਹੈ ਜਿਹਦੇ ਹੱਥ ਵਿੱਚ ਚੱਕਰ ਹੈ, ਜਿਹਦੇ ਹੱਥ ਵਿੱਚ ਗਦਾ ਗੁਰਜ ਹੈ, ਜਿਹਦਾ ਸਾਵਲਾ ਰੰਗ ਹੈ, ਗੁਰਬਾਣੀ ਨੇ ਸਪਸ਼ਟ ਕਰ ਦਿੱਤਾ ਵੀ ਨਿਰਗੁਣ ਸਰੂਪ ਜਿਹੜਾ ਨਾ ਪਰਮਾਤਮਾ ਦਾ, ਨਾ ਸੰਖੰ, ਨਾ ਚੱਕਰੰ, ਨਾ ਗਦਾ, ਨਾ ਸਿਆਮ, ਨਾ ਤੇ ਉਹ ਸਿਆਮ ਮੂਰਤ ਹੈ, ਨਾ ਉਹਦੇ ਹੱਥ ਵਿੱਚ ਚੱਕਰ ਹੈ, ਨਾ ਉਹਦੇ ਹੱਥ ਵਿੱਚ ਗਦਾ ਗੁਰਜ ਹੈ, ਤੇ ਨਾ ਸੰਖ ਹੈ, ਕਿਉਂਕਿ ਉਹ ਬੜਾ ਅਚਰਜ ਰੂਪ ਹੈ। ਇਸ ਕਰਕੇ ਗਰੀਬ ਨਵਾਜ ਜੀ ਕਿਰਪਾ ਕਰ ਰਹੇ ਨੇ ਕਿ ਉਹਦਾ ਕੋਈ ਵਰਨ ਨਹੀਂ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਉਹਦਾ ਤੇ ਕੋਈ ਲੱਛਣ ਨਹੀਂ ਹੈ ਨਿਰਗੁਣ ਸਰੂਪ ਦੇ ਵਿੱਚ।
ਸਰਬ ਨਿਵਾਸੀ ਘੱਟ ਘੱਟ ਵਾਸੀ, ਲੇਪ ਨਹੀਂ ਅਲਪਹੀਓ।
ਉਹ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ, ਸਾਰੇ ਸਰੀਰ ਰੂਪੀ ਹਿਰਦੇ ਘਰਾਂ ਵਿੱਚ ਰਹਿਣ ਵਾਲਾ, ਫਿਰ ਵੀ ਮੋਹ ਮਾਇਆ ਦੀ ਲੇਪ ਤੋਂ ਉੱਪਰ ਹੈ, ਉਹਨੂੰ ਥੋੜਾ ਜਿਹਾ ਵੀ ਕੋਈ ਲੇਪ ਨਹੀਂ ਲੱਗਦਾ।
ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਬਸਹੀਓ।
ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ, ਨਾਨਕ ਕਹਿਤ ਸੁਣੋ ਰੇ ਲੋਗਾ, ਹੇ ਸੰਸਾਰ ਦੇ ਲੋਗੋ, ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਇਹ ਕਹਿ ਰਹੇ ਨੇ ਕਿ ਅਸਲ ਵਿੱਚ ਪਰਮੇਸ਼ਰ ਜਿਹੜਾ ਉਹ ਪ੍ਰਭੂ ਪਿਆਰਿਆਂ ਦੀ ਰਸਨਾ ਤੇ ਵੱਸਦਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਸਾਡੀ ਰਸਨਾ ਤੇ ਦੁਨਿਆਵੀ ਗੱਲਾਂ ਨੇ ਚੁਗਲੀ ਨਿੰਦਿਆ ਹੈ, ਤੇ ਪ੍ਰਭੂ ਪਿਆਰਿਆਂ ਦੀ ਰਸਨਾ ਤੇ ਪਰਮੇਸ਼ਰ ਦਾ ਨਾਮ ਵੱਸਦਾ ਹੈ। ਸਾਹਿਬ ਕਹਿੰਦੇ ਨਾ ਉਹ ਘਰ ਹੈ ਨਾ ਉਹ ਬਾਹਰ ਹੈ, ਉਹ ਤਾਂ ਪ੍ਰਭੂ ਪਿਆਰਿਆਂ ਦੀ ਰਸਨਾ ਤੇ ਵੱਸਦਾ, ਤੇ ਪ੍ਰਭੂ ਪਿਆਰੇ ਜਿੱਧਰ ਵੀ ਜਾਣਗੇ, ਚਾਹੇ ਉਹ ਮਗਰ ਦੀ ਧਰਤੀ ਹੋਵੇ, ਚਾਹੇ ਬਨਾਰਸ ਦੀ ਧਰਤੀ ਹੋਵੇ, ਪਰਮਾਤਮਾ ਉਹਨਾਂ ਦੇ ਨਾਲ ਹੀ ਹੁੰਦਾ। ਚਾਹੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਹੋਵੇ, ਮਾਛੀਵਾੜੇ ਦੇ ਜੰਗਲ ਹੋਣ, ਸਦਾ ਅੰਗ ਸੰਗੇ ਅਭੰਗ ਵਿਭੂਤੇ। ਗਰੀਬ ਨਵਾਜ ਨੇ ਇਹ ਨਿਰਣਾ ਦਿੱਤਾ ਕਿ ਉਹ ਪ੍ਰਭੂ ਪਿਆਰਿਆਂ ਦੀ ਰਸਨਾ ਦੇ ਉੱਪਰ ਵੱਸਦਾ ਹੈ। ਆਓ, ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਉੱਥੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਬੜਾ ਵਧੀਆ ਉਪਰਾਲਾ ਹੈ, ਕਿਉਂਕਿ ਸਾਰੀ ਗੁਰਬਾਣੀ ਦੇ ਅਰਥ ਜਿਹੜੇ ਨੇ ਉਹ ਸੰਗਤਾਂ ਨਾਲ ਸਾਂਝੇ ਕੀਤੇ ਜਾਣੇ ਹਨ। ਸੋ ਆਓ, ਪੰਚਮ ਪਿਤਾ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਸਾਨੂੰ ਬਖਸ਼ਿਸ਼ ਕਰ ਰਹੇ ਹਨ।
ਟੋਡੀ ਮਹੱਲਾ ਪੰਜਵਾਂ,
ਇਹ ਪਾਵਨ ਗੁਰ ਸ਼ਬਦ ਜੋ ਲੜੀਵਾਰ ਕਥਾ ਦੇ ਦੌਰਾਨ ਆਪ ਜੀ ਸਰਵਣ ਕਰਨ ਲੱਗੇ ਹੋ, ਟੋਡੀ ਰਾਗ ਵਿੱਚ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ, ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 717 ਤੇ ਸ਼ੋਭਨੀਕ ਹੈ।
ਮਾਈ ਚਰਨ ਗੁਰ ਮੀਠੇ,
ਹੇ ਮਾਂ, ਮੈਨੂੰ ਗੁਰੂ ਦੇ ਚਰਨ ਬੜੇ ਮਿੱਠੇ, ਬੜੇ ਪਿਆਰੇ ਲੱਗਦੇ ਨੇ। ਗੁਰੂ ਦੇ ਚਰਨਾਂ ਦਾ ਕੀ ਭਾਵ ਹੈ? ਗੁਰੂ ਦੇ ਚਰਨ ਨੇ ਅਸਲ ਵਿੱਚ ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਗੁਰੂ ਦੀ ਹਜ਼ੂਰੀ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਪਹਿਲੇ ਜਾਮੇ ਵਿੱਚ ਵੀ ਜਦੋਂ ਭਾਈ ਖੇਡਾ ਅਤੇ ਭਾਈ ਪਿਰਥਾ ਨੇ ਪੁੱਛਿਆ ਤੁਹਾਡੀ ਚਰਨ ਸ਼ਰਨ ਕਿੱਥੇ ਆ, ਤੇ ਗਰੀਬ ਨਵਾਜ ਨੇ ਉੱਤਰ ਦਿੱਤਾ ਸੀ, ਸ੍ਰੀ ਪ੍ਰਭ ਬੋਲੇ ਮਮ ਪੱਗ ਤੈਵਾਂ, ਸਦਾ ਬਸੈ ਸਤ ਸੰਗਤ ਜੈਵਾਂ। ਗਰੀਬ ਨਵਾਜ ਦਾ ਉੱਤਰ ਸੀ, ਸ਼ਬਦ ਮਿਲੇ ਨਾ ਬਿਸ਼ਰਨ ਪਾਵੈ। ਜਦੋਂ ਵੀ ਸ਼ਬਦ ਰੂਪੀ ਚਰਨਾਂ ਨਾਲ ਜੁੜੋਗੇ, ਇਹ ਚਰਨ ਸ਼ਰਨ ਐਸੀ ਹੈ ਕਿ ਕਦੇ ਵਿਛੋੜਾ ਨਹੀਂ ਪਵੇਗਾ। ਅੱਜ ਵੀ ਅਨੁਭਵ ਕਰਿਆ ਕਰੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਰੂਪੀ ਸ਼ਬਦ ਰੂਪੀ ਚਰਨਾਂ ਤੇ ਸਾਡਾ ਸੀਸ ਟਿਕਿਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰਬਾਣੀ ਰੂਪੀ ਹੱਥ, ਸ਼ਬਦ ਰੂਪੀ ਹੱਥ ਸਾਡੇ ਸਿਰ ਤੇ ਟਿਕਾਏ, ਫਿਰ ਬੰਦਿਆਂ ਦੀ ਝਾਕ ਖਤਮ ਹੋ ਜਾਵੇਗੀ ਜੀਵਨ ਦੇ ਵਿੱਚੋਂ। ਗੁਰੂ ਦੇ ਚਰਨਾਂ ਦਾ ਭਾਵ ਗੁਰੂ ਦਾ ਸ਼ਬਦ, ਤੇ ਪਰਮੇਸ਼ਰ ਦੇ ਚਰਨਾਂ ਦਾ ਭਾਵ ਹੈ ਚਿੱਤ ਚਰਨ ਨਾਮ। ਚਿੱਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਉਣਾ, ਇਹ ਪਰਮੇਸ਼ਰ ਦੇ ਚਰਨ ਨੇ। ਸੋ ਗੁਰੂ ਦੇ ਚਰਨ, ਪਰਮੇਸ਼ਰ ਦੇ ਚਰਨ, ਉਸ ਮਾਲਕ ਦੀ ਕੀਰਤੀ, ਉਸ ਦੀ ਸਿਫਤ ਸਲਾਹ ਹੈ। ਸਾਹਿਬ ਕਹਿੰਦੇ ਮੈਨੂੰ ਬੜੇ ਪਿਆਰੇ ਲੱਗਦੇ ਨੇ ਮਾਈ, ਚਰਨ ਗੁਰ ਮੀਠੇ, ਹੇ ਮਾਂ, ਮੈਨੂੰ ਗੁਰੂ ਦੇ ਚਰਨ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਦਾ ਹੈ, ਭਾਵ ਗੁਰੂ ਦੀ ਸਿੱਖਿਆ ਮੇਰੇ ਹਿਰਦੇ ਵਿੱਚ ਵੱਸਦੀ ਹੈ।
ਵੱਡਾ ਭਾਗ ਦੇਵੈ ਪਰਮੇਸ਼ਵਰ, ਕੋਟ ਫਲਾ ਦਰਸ਼ਨ ਗੁਰ ਡੀਠੇ।
ਵੱਡੇ ਭਾਗਾਂ ਨਾਲ ਪਰਮੇਸ਼ਰ ਜਿਹਦੇ ਤੇ ਤਰੁੜਦਾ, ਉਹਨੂੰ ਗੁਰੂ ਦੇ ਚਰਨਾਂ ਦਾ ਆਸਰਾ ਦਿੰਦਾ ਹੈ, ਗੁਰੂ ਦੇ ਸ਼ਬਦ ਦਾ ਆਸਰਾ ਦਿੰਦਾ ਹੈ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਦੇ, ਜੋ ਗੁਰ ਚਰਨੀ ਸਿੱਖ ਪੜਤਿਆ। ਵੱਡੇ ਭਾਗ ਨੇ ਸੰਤਾਂ ਦੇ, ਵੱਡੇ ਭਾਗ ਨੇ ਸਾਧੂ ਜਨਾਂ ਦੇ, ਵੱਡੇ ਭਾਗ ਨੇ ਭਗਤਾਂ ਦੇ, ਪਰ ਗੁਰਬਾਣੀ ਕਹਿੰਦੀ ਗੁਰ ਸਿੱਖ ਦੇ ਸਭ ਤੋਂ ਵੱਡੇ ਭਾਗ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਤੇ ਆ ਕੇ ਨਮਸਕਾਰ ਕਰਦਾ ਅਤੇ ਜਿਹਦਾ ਸਿੱਖਾਂ ਦੇ ਘਰ ਜਨਮ ਹੋਇਆ ਹੋਵੇ ਅਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਸੁਭਾਗ ਹੀ ਨਾ ਮਿਲੇ, ਉਹ ਕੱਚੇ ਪਿੱਲਿਆਂ ਦੇ ਤੁਰਿਆ ਫਿਰੇ, ਅਤੇ ਸਾਹਿਬ ਕਹਿੰਦੇ ਫਿਰ ਉਹਦੇ ਵਰਗਾ ਭਾਗਹੀਣ ਵੀ ਕੋਈ ਨਹੀਂ, ਭਾਗਾਂ ਦਾ ਮਾਰਿਆ ਹੋਇਆ ਵੀ ਕੋਈ ਨਹੀਂ, ਕਿਉਂਕਿ ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਏ। ਵੱਡਾ ਭਾਗ ਦੇਵੈ ਪਰਮੇਸ਼ਰ, ਪਰਮੇਸ਼ਰ ਜਿਨ੍ਹਾਂ 'ਤੇ ਕਿਰਪਾ ਕਰਦਾ ਵੱਡੇ ਭਾਗਾਂ ਨਾਲ, ਜਿਨ੍ਹਾਂ ਨੂੰ ਇਹ ਦਾਤ ਦਿੰਦਾ, ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਜੋੜਦਾ, ਕੋਟ ਫਲਾ ਦਰਸ਼ਨ ਗੁਰ ਡੀਠੇ, ਜਿਵੇਂ ਕਰੋੜਾਂ ਪੁੰਨਾਂ ਦਾ ਕੋਈ ਫਲ ਮਿਲਦਾ ਨਾ, ਗੁਰੂ ਦੇ ਦਰਸ਼ਨ ਕਰਕੇ ਕਰੋੜਾਂ ਫਲ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਨੇ, ਕਰੋੜਾਂ ਦੀ ਤਾਂ ਫਿਰ ਵੀ ਗਿਣਤੀ, ਜਿੱਤੜੇ ਫਲ ਮਨ ਬਾਂਸ਼ੀ ਹੈ, ਤਿੱਤੜੇ ਸਤਿਗੁਰ ਪਾਸ, ਜਾਲਪਾ ਪਦਾਰਥ ਇੱਤੜੇ, ਗੁਰ ਅਮਰਦਾਸ ਡਿੱਠਾ ਮਿਲੇ, ਗੁਰ ਡਿੱਠਾ ਤਾਂ ਮਨ ਸੁਧਾਰਿਆ, ਇਹ ਵੀ ਫਲ ਮਿਲ ਜਾਂਦਾ ਵੀ ਆ ਮਨ ਨਹੀਂ ਨਾ ਟਿਕਦਾ, ਗੁਰੂ ਦੇ ਦਰਸ਼ਨ ਕਰਕੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਇਹ ਭਟਕਦਾ ਮਨ ਵੀ ਵਸ ਵਿੱਚ ਆ ਜਾਂਦਾ, ਇਹ ਵੀ ਇੱਕ ਬਹੁਤ ਵੱਡਾ ਫਲ ਹੈ। ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਵੀ ਪਹਿਲਾ ਪਦਾ ਹੀ ਰਹਾਓ ਤੇ ਕੇਂਦਰਿਤ ਕੀਤਾ ਹੈ।
ਗੁਣ ਗਾਵਤ ਅਚੁੱਤ ਅਬਨਾਸੀ, ਕਾਮ ਕ੍ਰੋਧ ਬਿਨਸੇ ਮਦ ਡੀਠੇ।
ਜਦੋਂ ਪਰਮੇਸ਼ਰ ਜਿਹੜਾ ਨਾ ਉਹ ਅਬਨਾਸੀ ਹੈ ਤੇ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਸਾਹਿਬ ਕਹਿੰਦੇ ਕਾਮ ਕ੍ਰੋਧ ਬਿਨਸੇ ਮਦ ਢੀਠੇ। ਜੀਵਨ ਵਿੱਚ ਜਿਹੜੇ ਕਾਮ ਕ੍ਰੋਧ ਹੰਕਾਰ ਆਦਿਕ ਲੋਭ ਰੂਪੀ ਵਿਕਾਰ ਨੇ ਨਾ, ਬੜੇ ਢੀਠ ਨੇ, ਜਿਹੜੇ ਬਾਰ ਬਾਰ ਹਮਲਾ ਕਰਨ ਆਉਂਦੇ ਨੇ, ਜਿਨ੍ਹਾਂ ਬਾਰੇ ਕਿਹਾ ਕਿ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸੇ ਆਗੈ ਕਰੀ ਪੁਕਾਰ ਜਨਾ। ਜਿਹੜੇ ਬੜੇ ਬਲਵਾਨ ਨੇ, ਬੜੇ ਢੀਠ ਨੇ, ਬੜੇ ਪੱਕੇ ਨੇ, ਬਾਰ ਬਾਰ ਆਉਂਦੇ ਨੇ ਹਮਲਾ ਕਰਨ, ਜਦੋਂ ਗੁਰੂ ਦੇ ਸ਼ਬਦ ਦਾ, ਗੁਰੂ ਦੇ ਚਰਨਾਂ ਦਾ ਉਲਟ ਆਸਰਾ ਮਿਲ ਜਾਵੇ, ਸਾਹਿਬ ਕਹਿੰਦੇ ਫਿਰ ਇਹ ਵੀ ਬਿਨਤ ਜਾਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਇਸ ਜਗਤ ਰੂਪੀ ਸਿੰਜ ਅਖਾੜੇ ਦਾ ਜਦੋਂ ਜ਼ਿਕਰ ਕਰਦੇ, ਸਾਹਿਬ ਕਹਿੰਦੇ ਪਰਮਾਤਮਾ ਨੇ ਭੇਜਿਆ ਸੀ ਤੈਨੂੰ ਪਹਿਲਵਾਨ ਬਣਾ ਕੇ, ਤੇ ਉਹ ਚਾਹੁੰਦਾ ਸੀ ਤੂੰ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਕੇ ਮੇਰਾ ਸੂਰਮਾ ਬਣ ਕੇ ਆ, ਪਰ ਤੂੰ ਉਹਦੇ ਅੱਗੇ ਢਹਿ ਪਿਆ, ਤੂੰ ਮੋਢੇ ਲਵਾ ਲਏ, ਤੂੰ ਹਾਰ ਕੇ ਤੁਰ ਪਿਆ। ਪਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਉਸ ਪਰਮਾਤਮਾ ਦਾ ਐਸਾ ਪਹਿਲਵਾਨ ਹਾਂ ਕਿ ਮੇਰਾ ਇਸ ਜਗਤ ਰੂਪੀ ਸਿੰਜ ਦੇ ਵਿੱਚ ਹੁਣ ਉੱਚਾ ਦਮਾਲਾ ਹੋ ਗਿਆ, ਕਿਉਂਕਿ ਮੈਂ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲਿਆ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠੀਆ, ਦਈ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ। ਜਿਵੇਂ ਸਾਰੇ ਜੀਵ ਇੱਕੋ ਦੇਸ਼ ਦੇ ਵਾਸੀ ਹੋਣ, ਪਰ ਜਿਹੜਾ ਜਿੱਤ ਕੇ ਆਵੇ ਟਰਾਫੀਆਂ ਉਹਨਾਂ ਨੂੰ ਮਿਲਦੀਆਂ, ਸਨਮਾਨ ਉਹਨਾਂ ਦਾ ਹੁੰਦਾ, ਜਿਹੜੇ ਹਾਰ ਜਾਣ ਜਾਂ ਜਿਹੜੇ ਵਿਰੋਧੀ ਟੀਮ ਨਾਲ ਹੱਥ ਮਨਾ ਲੈਣ, ਮਿਲ ਲੈਣ, ਲੋਕੀ ਰੋੜੇ ਮਾਰ ਮਾਰ ਕੇ ਵਿਰੋਧ ਤਾਂ ਕਰਦੇ ਨੇ, ਦੇਸ਼ ਧਰੋਈ ਦੇ ਪਰਚੇ ਉਹਨਾਂ 'ਤੇ ਅੰਕਿਤ ਹੁੰਦੇ ਨੇ। ਹੈ ਅਸੀਂ ਸਾਰੇ ਪਰਮਾਤਮਾ ਦੇ ਜੀਵ, ਪਰ ਅਸੀਂ ਜਦੋਂ ਹਾਰ ਕੇ ਜਾਵਾਂਗੇ ਨਾ, ਕੋਈ ਨਸ਼ਿਆਂ ਅੱਗੇ ਮੋਢੇ ਲਵਾ ਰਿਹਾ, ਕੋਈ ਵਿਕਾਰਾਂ ਅੱਗੇ ਡਿੱਗ ਪਿਆ, ਇਹਨਾਂ ਹਾਰਿਆਂ ਹੋਇਆਂ ਨੂੰ ਫਿਰ ਪ੍ਰਭੂ ਦੀ ਹਜ਼ੂਰੀ ਵਿੱਚ ਕੋਈ ਸਤਿਕਾਰ ਨਹੀਂ। ਸਾਹਿਬ ਕਹਿੰਦੇ ਉੱਥੇ ਤਾਂ ਫਿਰ ਰੇਰੇ ਦਰਗਹਿ ਕਹਿ ਨਾ ਕਹੂ, ਜਿਹੜੇ ਜਿੱਤ ਕੇ ਜਾਣਗੇ ਸਨਮਾਨ ਉਹਨਾਂ ਦਾ ਹੋਣਾ। ਸਾਹਿਬ ਕਹਿੰਦੇ ਮੈਂ ਆਪਣੇ ਜੀਵਨ ਵਿੱਚੋਂ ਇਹਨਾਂ ਵਿਸ਼ੇ ਵਿਕਾਰਾਂ ਨੂੰ ਦੂਰ ਕਰ ਦਿੱਤਾ, ਜਿਹੜੇ ਬੜੇ ਢੀਠ ਸਨ, ਬੜੇ ਪ੍ਰਪੱਕ ਸਨ, ਹਠੀਲੇ ਸਨ।
ਅਸਥਿਰ ਭਏ ਸਾਚ ਰੰਗ ਰਾਤੇ, ਜਨਮ ਮਰਨ ਬਾਹੁਰ ਨਹੀਂ ਪੀਠੇ।
ਜਿਨ੍ਹਾਂ ਨੂੰ ਵੀ ਗੁਰੂ ਸ਼ਬਦ ਰੂਪੀ ਚਰਨਾਂ ਦਾ ਆਸਰਾ ਪਰਮੇਸ਼ਰ ਨੇ ਦੇ ਦਿੱਤਾ, ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਜਾਣ ਦੇ ਕਾਰਨ ਇਹਨਾਂ ਵਿਕਾਰਾਂ ਦੇ ਸਾਹਮਣੇ ਅਟਲ ਸਥਿਰ ਹੋ ਜਾਂਦੇ ਨੇ, ਚਟਾਨ ਵਾਂਗ ਖੜ ਜਾਂਦੇ ਨੇ, ਭਾਵ ਉਹ ਵਿਕਾਰ ਇਹਨਾਂ ਨੂੰ ਜਿੱਤ ਨਹੀਂ ਸਕਦੇ। ਜਨਮ ਮਰਨ ਬਹੁਰ ਨਹੀਂ ਪੀਠੇ, ਫਿਰ ਉਹ ਬਾਰ ਬਾਰ ਜਨਮ ਮਰਨ ਦੀ ਦੁਬਧਾ ਵਾਲੀ ਦੋ ਪੁੜਾਂ ਵਾਲੀ ਚੱਕੀ ਵਿੱਚ ਪੀਸਦੇ ਨਹੀਂ। ਆਹ ਵੇਖੋ ਦੁਨਿਆਵੀ ਚੱਕੀ ਜਿਹੜੀ ਹੈ ਨਾ, ਇਹਦੇ ਵਿੱਚ ਜਿਹੜੇ ਵੀ ਦਾਣੇ ਦੋਵਾਂ ਪੁੜਾਂ ਹੇਠ ਆ ਜਾਣ ਉਹ ਪੀ ਜਾਂਦੇ ਨੇ, ਜਿਹੜੇ ਕਿੱਲੀ ਨਾਲ ਜੁੜ ਜਾਣ ਉਹ ਬਚ ਜਾਂਦੇ ਨੇ, ਜਿਹੜੇ ਪਰਮਾਤਮਾ ਰੂਪੀ ਕਿੱਲੀ ਨਾਲ ਜੁੜਨਗੇ ਉਹ ਬਚਣਗੇ। ਬਹੁਤਿਆਂ ਨੂੰ ਤਾਂ ਜਨਮ ਅਤੇ ਮਰਨ ਦੋ ਪੁੜਾਂ ਦੀ ਚੱਕੀ ਵਿੱਚ ਵਾਰ ਵਾਰ ਪੀਸਣਾ ਪੈਂਦਾ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੇ ਉੱਭਰੇ ਨਾਨਕ ਅਜਬ ਡਿੱਠ। ਸਾਹਿਬ ਕਹਿੰਦੇ ਜਿਹੜੇ ਪਰਮਾਤਮਾ ਦੇ ਗੁਰੂ ਦੇ ਚਰਨਾਂ ਸ਼ਬਦ ਰੂਪੀ ਚਰਨਾਂ ਦਾ ਆਸਰਾ ਲੈ ਲੈਣ, ਉਹ ਫਿਰ ਜਨਮ ਮਰਨ ਬੌਰ ਨਹੀਂ ਪੀਠੇ, ਉਹ ਜਨਮ ਮਰਨ ਦੀ ਚੱਕੀ ਵਿੱਚ ਵਾਰ ਵਾਰ ਨਹੀਂ ਪੀਸਦੇ।
ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਇਆਲ ਜਾਣੇ ਸਭ ਝੂਠੇ।
ਐਸੇ ਜੀਵਾਂ ਦੀ ਇਹ ਨਿਸ਼ਾਨੀ ਹੈ ਜਿਹੜੇ ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਜੁੜੇ ਹੋਣ, ਉਹ ਪਰਮਾਤਮਾ ਦੀ ਭਜਨ ਬੰਦਗੀ ਤੋਂ ਬਿਨਾਂ ਬਾਕੀ ਦੁਨੀਆਂ ਦੇ ਰੰਗ ਤਮਾਸ਼ੇ ਰਸ ਕਹ ਜਿਹੜੇ ਨੇ, ਸੰਤ ਦਿਆਲ ਜਦੋਂ ਗੁਰੂ ਉਹਨਾਂ 'ਤੇ ਦਿਆਲੂ ਹੋ ਜਾਂਦਾ ਨਾ, ਅਤੇ ਫਿਰ ਉਹਨਾਂ ਨੂੰ ਐਸੀ ਮੱਤ ਬਖਸ਼ਿਸ਼ ਕਰ ਦਿੰਦਾ ਕਿ ਉਹ ਇਹਨਾਂ ਸਾਰਿਆਂ ਨੂੰ ਝੂਠੇ ਭਾਵ ਨਾਸ਼ਵਾਨ ਜਾਣਦੇ ਨੇ, ਜਾਣੇ ਸਭ ਝੂਠੇ, ਵੀ ਇਹ ਸਾਰੇ ਦੁਨੀਆਂ ਦੇ ਰੰਗ ਤਮਾਸ਼ੇ ਬਿਨਸਨ ਵਾਲੇ ਨੇ, ਝੂਠੇ ਹਨ।
ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਨ ਚਲੇ ਸਭ ਮੂਠੇ।
ਇਹ ਨਾਨਕ ਜਿਨ੍ਹਾਂ ਜੀਵਾਂ ਦੇ ਚਿੱਤ ਪਰਮੇਸ਼ਰ ਦੇ ਗੁਰੂ ਦੇ ਸ਼ਬਦ ਰੂਪੀ ਚਰਨਾਂ ਨਾਲ ਜੁੜ ਜਾਣ, ਉਹਨਾਂ ਨੂੰ ਨਾਮ ਰੂਪੀ ਰਤਨ ਪ੍ਰਾਪਤ ਹੋ ਜਾਂਦਾ। ਐਸੇ ਦਾਸ ਫਿਰ ਸੱਚਮੁੱਚ ਇਸ ਗੱਲ ਨੂੰ ਸਮਝ ਲੈਂਦੇ ਨੇ ਕਿ ਇਹ ਨਾਮ ਰੂਪੀ ਰਤਨ ਹੀ ਜੀਵਨ ਦੀ ਸਫਲਤਾ ਹੈ, ਅਤੇ ਜਿਹੜੇ ਗੁਰੂ ਦੇ ਸ਼ਬਦ ਰੂਪੀ ਨਾਮ ਰੂਪੀ ਰਤਨਾਂ ਤੋਂ ਦੂਰ ਰਹਿਣ, ਨਾਮ ਬਿਹੂਨ ਚੱਲੇ ਸਭ ਮੂਠੇ, ਉਹ ਜਿਵੇਂ ਸਭ ਕੁਝ ਲਟਾ ਕੇ ਸੰਸਾਰ ਤੋਂ ਤੁਰ ਜਾਂਦੇ ਨੇ, ਕਿਉਂਕਿ ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ, ਮੂਲ ਗਵਾਏ ਜੀਓ। ਇਹ ਨਾਮ ਰੂਪੀ ਰਤਨ ਉਹਨਾਂ ਨੂੰ ਮਿਲਦਾ ਜਿਹੜੇ ਪਿਓ ਦਾਦੇ ਦੇ ਖਜ਼ਾਨੇ ਨਾਲ ਜੁੜਦੇ ਨੇ। ਉਹ ਆਖਦੇ ਨੇ ਹਮ ਧਨਵੰਤ ਭਾਗਟ ਹਰ ਨਾਏ, ਅਸੀਂ ਹਰ ਵੇਲੇ ਧਨਵਾਦ ਧਨਵਾਨ ਅਤੇ ਅਸਲ ਵਿੱਚ ਵੱਡੇ ਭਾਗਾਂ ਵਾਲੇ ਤਾਂ ਹਾਂ ਕਿਉਂਕਿ ਸੱਚੇ ਨਾਮ ਨਾਲ ਜੁੜ ਗਏ ਹਾਂ। ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਸਾਰੀਆਂ ਸੰਗਤਾਂ ਨੂੰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਕੋਟਾਨ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਪਾਵਨ ਗੁਰ ਸ਼ਬਦ ਦੀਆਂ ਸਮਾਪਤੀ ਵਾਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗੁਣ ਗਾਵਤ ਅਛੁਤ ਅਬਨਾਸੀ, ਕਾਮ ਕ੍ਰੋਧ ਬਿਨਸੇ ਮਦ ਢੀਠੇ, ਅਸਥਿਰ ਭਏ ਸਾਚ ਰੰਗ ਰਾਤੇ, ਜਨਮ ਮਰਨ ਬਾਹੁਰ ਨਹੀਂ ਪੀਠੇ, ਬਿਨ ਹਰ ਭਜਨ ਰੰਗ ਰਸ ਜੇਤੇ, ਸੰਤ ਦਇਆਲ ਜਾਣੇ ਸਭ ਝੂਠੇ, ਨਾਮ ਰਤਨ ਪਾਇਓ ਜਨ ਨਾਨਕ, ਨਾਮ ਬਿਹੂਨ ਚੱਲੇ ਸਭ ਮੂਠੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।